ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪੰਜਵਾਂ ਆਨਿਕ ਬੀਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਹੇ ਛਡਾਏ ਲਿਓ ਜਾਨੇ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਆਨਿਕ ਬੀਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਹੇ ਛਡਾਏ ਲਿਓ ਜਾਨੇ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਓ ਪਰਬਤ ਦੁਖ ਮਹਾ ਬਿਕਰਾਲਾ ਖਿਨ ਮਹਿ ਦੂਰ ਕੀਏ ਦਇਆਲਾ ਸੋਗ ਰੋਗ ਵਿਪਤੇ ਅਤ ਭਾਰੀ ਦੂਰ ਭਾਈ ਜਪ ਨਾਮ ਮੁਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਾਹੇ ਨਾਨਕ ਸਰਨਾਏ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਾਹੇ ਨਾਨਕ ਸਰਣਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸੱਚੇ ਪਾਤਸ਼ਾਹ ਮਿਹਰਬਾਨ ਦਸਾਂ ਪਾਤਸ਼ਾਹੀਆਂ ਦੀ ਜਗ ਦੀ ਜੋਤ ਲੋਕ ਪ੍ਰਲੋਕ ਦੇ ਸੁੱਖਾਂ ਦੇ ਦਾਤੇ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਬਾਬਾ ਜੀ ਦੇ ਪਾਵਨ ਚਰਨਾਂ ਦੇ ਵਿੱਚ ਬੜੀ ਇਕਾਗਰਤਾ ਨਾਲ ਪਿਆਰ ਨਾਲ ਸ਼ਰਧਾ ਸਹਿਤ ਜਿਤਨੇ ਵੀ ਗੁਰਸਿੱਖ ਮਾਈ ਭਾਈ ਇਸ ਵੇਲੇ ਜੁੜੇ ਹੋਏ ਹੋ ਇਕੱਤਰ ਹੋਏ ਹੋਏ ਹੋ ਸਭਨਾਂ ਨੂੰ ਜੀ ਆਇਆ। ਸਤਿਗੁਰਾਂ ਦੇ ਪਿਆਰ ਦੇ ਵਿੱਚ ਆਪ ਨੇ ਜਿਤਨੇ ਵੀ ਕਦਮ ਉਠਾਏ ਨੇ ਦਾਸ ਦੇ ਸਿਰ ਮੱਥੇ 'ਤੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੁੜ ਬੈਠੇ ਹਾਂ। ਜੋ ਫਰਮਾਨ ਰੂਪ ਦੇ ਵਿੱਚ ਆਪਾਂ ਨੇ ਪਾਵਨ ਸ਼ਬਦ ਮਾਣਯੋਗ ਸਿੰਘ ਸਾਹਿਬ ਦੇ ਪਾਸੋਂ ਸਰਵਣ ਕੀਤਾ ਸੀ ਉਸੇ ਹੀ ਪਾਵਨ ਸ਼ਬਦ ਨੂੰ ਮਾਣਯੋਗ ਭਾਈ ਸਾਹਿਬ ਹੋਰਾਂ ਨੇ ਨੌਜਵਾਨ ਮੇਰੇ ਵੀਰ ਨੇ ਹੁਣੇ ਦੁਹਰਾਇਆ। ਸਾਡੀ ਇਹ ਸ਼ਰਧਾ ਹੈ, ਸਾਡੀ ਭਾਵਨਾ ਹੈ ਕਿ ਅੰਮ੍ਰਿਤ ਵੇਲੇ ਜੋ ਸ਼ਬਦ ਲਿਆ ਜਾਂਦਾ ਹੈ ਸਭ ਤੋਂ ਪਹਿਲਾਂ ਜਿਸ ਦੀ ਤਰਤੀਬ ਲੈਣ ਦੀ ਖਾਲਸਾ ਜੀ ਨੇ ਥਾਪੀ ਕਿ ਖੱਬੇ ਹੱਥ ਉੱਪਰੋਂ ਟੌਪ ਤੋਂ ਜਿਹੜਾ ਪਹਿਲਾ ਸ਼ਬਦ ਹੈ ਉਹ ਲਿਆ ਜਾਵੇ ਤਾਂ ਕਿ ਦੇਸ਼ ਦੇ ਵਿੱਚ ਅਤੇ ਦੁਨੀਆਂ ਦੇ ਵਿੱਚ ਵੱਸਦੇ ਸਾਡੇ ਸਭਨਾ ਸਿੱਖਾਂ ਦੀ ਇੱਕ ਸਾਰਤਾ ਬਣੀ ਰਹੇ। ਇਸ ਪ੍ਰਕਾਰ ਲਏ ਗਏ ਸ਼ਬਦ ਨੂੰ ਅਸੀਂ ਪਿਆਰ ਨਾਲ ਹੁਕਮਨਾਮਾ ਆਖਦੇ ਹਾਂ, ਫਰਮਾਨ ਕਹਿੰਦੇ ਹਾਂ, ਆਰਡਰ ਆਫ ਦਾ ਡੇ ਕਹਿੰਦੇ ਹਾਂ, ਥਾਟ ਆਫ ਦਾ ਡੇ ਕਹਿੰਦੇ ਹਾਂ। ਔਰ ਇਹ ਸਾਡੀ ਨਾ ਹੌਲੀ ਹੌਲੀ ਪਰੰਪਰਾ ਸਥਾਪਿਤ ਹੋ ਗਈ ਹੈ ਕਿ ਸੁਬਹਾ ਆਸਾ ਕੀ ਵਾਰ ਕੀਰਤਨ ਦੇ ਉਪਰੰਤ ਜੁੜੀਆਂ ਹੋਈਆਂ ਬਿਰਤੀਆਂ ਦੇ ਨਾਲ ਅਸੀਂ ਫਿਰ ਇਸ ਸ਼ਬਦ ਦੀ ਅਕਸਰ ਵਿਚਾਰ ਕਰਿਆ ਕਰਦੇ ਹਾਂ, ਜਿਨ੍ਹਾਂ ਸਥਾਨਾਂ 'ਤੇ ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਨਹੀਂ ਹੁੰਦੀ, ਉੱਥੇ ਪਾਵਨ ਸ਼੍ਰੀ ਮੁੱਖ ਵਾਕ ਦੀ ਮਹਾਂਵਾਕ ਦੀ ਕਥਾ ਕੀਤੀ ਜਾਂਦੀ ਹੈ। ਮੈਂ ਐਸਾ ਪ੍ਰਤੀਤ ਕਰਦਾ ਹਾਂ ਸਾਰੀ ਜੋ ਪਵਿੱਤਰ ਬਾਣੀ ਹੈ ਮਹਾਰਾਜ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਤੇ ਜਿਸ ਪੰਨੇ 'ਤੇ ਜਿਤਨੇ ਵੀ ਸ਼ਬਦ ਅੰਕਿਤ ਨੇ ਸੁਭਾਏ ਮਾਨ ਨੇ, ਭਾਵੇਂ ਉਹ ਆਕਾਰ ਵਿੱਚ ਬਹੁਤ ਲੰਬੇਰੇ ਸ਼ਬਦ ਨੇ ਅਤੇ ਭਾਵੇਂ ਆਕਾਰ ਦੇ ਵਿੱਚ ਛੁਟੇਰੇ ਸ਼ਬਦ ਨੇ, ਇੱਕ ਪੰਗਤੀ ਦੋ ਪੰਗਤੀਆਂ ਦੇ ਸ਼ਬਦ ਵੀ ਹੈ, ਦੋ ਪਦਾਂ ਦੇ ਸ਼ਬਦ ਵੀ ਹੈ, ਲੇਕਿਨ ਸਾਰੇ ਸ਼ਬਦ ਹੀ ਜਿਹੜੇ ਨੇ ਨਾ ਉਹ ਸਾਨੂੰ ਲਗਾਤਾਰ ਇੱਕ ਹੀ ਸੁਨੇਹਾ ਦਿੰਦੇ ਨੇ, ਇੱਕ ਹੀ ਸੰਦੇਸ਼ ਦਿੰਦੇ ਨੇ, ਉਹ ਹੈ ਕਰਤਾਰ ਨਾਲ ਜੁੜਨ ਦਾ। ਕਰਤਾਰ ਨਾਲ ਜੁੜਨ ਦੇ ਅੱਗੇ ਅਨੇਕਾਂ ਬੇਅੰਤ ਭੇਤ ਫਿਰ ਸਾਡੇ ਸਾਹਮਣੇ ਆ ਜਾਂਦੇ ਨੇ। ਉਸ ਦਾ ਨਾਮ ਜਪਣਾ, ਉਸ ਦਾ ਧਿਆਨ ਧਰਨਾ, ਉਸ ਦੀ ਯਾਦ ਵਿੱਚ ਜੁੜਨਾ, ਉਸ ਦੇ ਗੁਣਾਂ ਦਾ ਚਿੰਤਨ ਕਰਨਾ, ਗੁਣਾਂ ਦਾ ਧਾਰਨੀ ਹੋਣਾ, ਉਸ ਜੈਸਾ ਹੋਣ ਦਾ ਯਤਨ ਕਰਨਾ, ਉਸ ਦੇ ਵਿੱਚ ਹਲੂਲ ਹੋ ਜਾਣਾ, ਇੱਕ ਦਿਨ ਮਿਲ ਜਾਣਾ ਆਦਿ। ਐਸਾ ਕਿਉਂ ਹੈ ਕਿ ਅਸੀਂ ਜਦੋਂ ਵੀ ਸਤਿਗੁਰਾਂ ਦੇ ਪਾਸ ਆ ਕੇ ਬੈਠਦੇ ਹਾਂ ਸਤਿਗੁਰੂ ਮਹਾਰਾਜ ਸਾਨੂੰ ਹਮੇਸ਼ਾ ਇਹੀ ਉਪਦੇਸ਼ ਦ੍ਰਿੜ ਕਰਵਾਉਂਦੇ ਨੇ, ਐਸਾ ਕਿਉਂ ਹੈ? ਜਿਹੜੇ ਅੱਜ ਤੁਸੀਂ ਆਏ ਹੋ ਸ੍ਰੀ ਦਰਬਾਰ ਸਾਹਿਬ ਨਮਸਕਾਰ ਕਰਨ ਵਾਸਤੇ, ਤੁਹਾਨੂੰ ਅੱਜ ਵੀ ਇਹੀ ਉਪਦੇਸ਼ ਪ੍ਰਾਪਤ ਹੋਏਗਾ। ਜਿਹੜੇ 6 ਮਹੀਨੇ ਸਾਲ ਪਹਿਲਾਂ ਆਏ ਸਨ ਉਹਨਾਂ ਨੂੰ ਵੀ ਐਸਾ ਹੀ ਉਪਦੇਸ਼ ਸੀ। ਹੁਣ ਇਹ ਸੋਹਣੇ ਸਾਧਨ ਬਣ ਗਏ ਸਾਡੇ ਪਾਸ, ਮੀਡੀਆ ਦੇ ਟੈਲੀਵਾਈਜ਼ ਹੋ ਰਿਹਾ ਹੈ, ਜਿਹੜੇ ਸਤਸੰਗੀ ਇੱਥੇ ਪੰਜਾਬ ਵਿੱਚ ਜਾਂ ਪ੍ਰਦੇਸ਼ਾਂ ਵਿੱਚ ਬੈਠੇ ਨੇ ਲਗਾਤਾਰ ਸੁਣਦੇ ਨੇ, ਕੜੇ ਕਈ ਬੜੀ ਇਕਾਗਰਤਾ ਨਾਲ ਰੋਜ਼ ਇੱਕ ਹੀ ਉਪਦੇਸ਼ ਦ੍ਰਿੜ ਕਰਵਾਇਆ ਜਾਂਦਾ ਹੈ। ਲੇਕਿਨ ਇਹ ਖੂਬਸੂਰਤੀ ਹੈ, ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਕਰਨ ਦੇ ਢੰਗ ਦੀ, ਕਿ ਭਾਵੇਂ ਗੱਲ ਰੋਜ਼ ਇੱਕੋ ਹੀ ਕਹੀ ਜਾ ਰਹੀ ਹੈ, ਲੇਕਿਨ ਹਰ ਰੋਜ਼ ਵੱਖਰੇ ਵੱਖਰੇ ਰੂਪਾਂ ਵਿੱਚ, ਵੱਖਰੇ ਵੱਖਰੇ ਰੰਗਾਂ ਦੇ ਵਿੱਚ, ਵੱਖਰੇ ਵੱਖਰੇ ਢੰਗਾਂ ਦੇ ਨਾਲ, ਇਹ ਸਤਿਗੁਰਾਂ ਦੇ ਉਪਦੇਸ਼ ਦੀ ਖੂਬਸੂਰਤੀ ਹੈ। ਮੈਂ ਤਾਂ ਇਸ ਨੂੰ ਇਉਂ ਵੀ ਲਿਆ ਕਰਦਾ ਹਾਂ, ਸਤਿਗੁਰੂ ਮਹਾਰਾਜ ਇਸ ਲਈ ਯਤਨਸ਼ੀਲ ਨੇ ਕਿ ਸਾਡੇ ਕੋਲ ਆ ਕੇ ਬੈਠਣ ਵਾਲੇ ਨੂੰ ਜੇ ਐਂ ਸਮਝ ਨਹੀਂ ਆਈ ਤਾਂ ਐਂ ਸਮਝ ਆ ਜਾਏ, ਐਂ ਸਮਝ ਨਹੀਂ ਆਈ ਤਾਂ ਐਂ ਸਮਝ ਆ ਜਾਏ, ਕੱਲ੍ਹ ਨਹੀਂ ਆਈ ਤਾਂ ਅੱਜ ਆ ਜਾਏ, ਅੱਜ ਨਹੀਂ ਆਈ ਤਾਂ ਭਲਕੇ ਆ ਜਾਏ। ਉਹ ਦ੍ਰਿੜ ਨੇ ਸਮਝਾਉਣ ਵਾਸਤੇ, ਮੈਂ ਐਸਾ ਪ੍ਰਤੀਤ ਕਰਦਾ। ਅੱਜ ਦਾ ਜਿਹੜਾ ਮਨੋਹਰ ਵਾਕ ਹੈ, ਇਹ ਪੰਚਮ ਪਾਤਸ਼ਾਹ ਹਜ਼ੂਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ 4 ਪਦਾਂ 'ਤੇ ਆਧਾਰਿਤ ਹੈ। ਗਾਇਨ ਕਰਨ ਲੱਗਿਆਂ ਇਸ ਸ਼ਬਦ ਨੂੰ ਸੋਹੀ ਰਾਗ ਦੇ ਵਿੱਚ ਗਾਇਆ ਜਾਵੇ, 2-2 ਪੰਕਤੀਆਂ ਦਾ, ਤੁਕਾਂ ਦਾ ਇੱਕ ਇੱਕ ਪਦ ਹੈ। ਔਰ ਇਹਨਾਂ 4 ਪਦਾਂ ਤੋਂ ਇਲਾਵਾ ਪਹਿਲੇ ਪਦ ਤੋਂ ਉਪਰੰਤ ਸਤਿਗੁਰਾਂ ਨੇ ਰਹਾਓ ਦੀਆਂ 2 ਪੰਕਤੀਆਂ ਅੰਕਿਤ ਕੀਤੀਆਂ। ਅਕਸਰ ਹੀ ਆਪ ਜੈਸੇ ਬੁੱਧੀਵਾਨ ਸਾਨੂੰ ਸਮਝਾਉਂਦੇ ਨੇ ਕਿ ਰਹਾਉ ਦੀਆਂ ਪੰਕਤੀਆਂ ਵਿੱਚ ਨਾ ਸਤਿਗੁਰਾਂ ਨੇ ਸ਼ਬਦ ਦੇ ਕੇਂਦਰੀ ਭਾਵ ਨੂੰ, ਜਿਹਨੂੰ ਐਸਲ ਆਖਿਆ ਜਾਂਦਾ, ਤੱਤ, ਉਹਨੂੰ ਸੰਖੇਪਤਾ ਨਾਲ ਬਿਆਨ ਕੀਤਾ, ਕੰਪੈਕਟ ਕੀਤਾ ਹੈ। ਉਹਦੇ ਵਿੱਚ ਕੀ ਆਖਿਆ ਪਾਤਸ਼ਾਹ ਨੇ, ਤੁਮਹੇ ਛਡਾਏ ਲੀਓ ਜਨ ਆਪਣਾ ਉਰਜ ਪਰੇ ਉਹ ਜਾਲ ਜਗ ਸੁਪਨਾ, ਤੁਮਹੇ ਛਡਾਏ ਲੀਓ ਜਨ ਆਪਣਾ। ਹੇ ਜੀ, ਤੁਸਾਂ ਨੇ ਆਪਣੇ ਜਨ ਨੂੰ ਛਡਾ ਲਿਆ। ਜਨ ਜਿਹੜਾ ਉਰਜ ਪਰੇ ਹੋ, ਉਲਝਿਆ ਪਿਆ ਸੀ, ਜਾਲ ਜਗ ਸੁਪਨਾ, ਸੁਪਨਮਈ ਜਗ ਦੇ ਜਾਲ ਦੇ ਵਿੱਚ ਜਿਹੜਾ ਉਲਝਿਆ ਪਿਆ ਸੀ, ਫਸਿਆ ਪਿਆ ਸੀ। ਹੇ ਵਾਹਿਗੁਰੂ ਜੀ, ਸ੍ਰੀ ਅਕਾਲ ਪੁਰਖ ਜੀ, ਹੇ ਮੇਰੇ ਕਰਤਾਰ, ਤੁਮੇ ਛਡਾਏ ਲਈਓ ਜਾਣੇ ਆਪਣਾ, ਤੁਸਾਂ ਨੇ ਆਪਣੇ ਜਨ ਨੂੰ, ਆਪਣੇ ਸੇਵਕ ਨੂੰ ਛੁਡਾ ਲਿਆ। ਮੈਂ ਫਿਰ ਅਰਜ਼ ਕਰਾਂ, ਮੈਨੂੰ ਐਸਾ ਪ੍ਰਤੀਤ ਹੁੰਦਾ ਹੈ ਜਿਵੇਂ ਪੰਚਮ ਪਾਤਸ਼ਾਹ ਮਹਾਰਾਜ ਬੜੇ ਪਿਆਰ ਦੇ ਨਾਲ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਿ ਜਿਸ ਕਰਤਾਰ ਦੇ ਨਾਲ ਜੁੜਨ ਵਾਸਤੇ ਤੁਹਾਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਨਾ, ਉਹ ਕਰਤਾਰ ਬੜਾ ਬੇਅੰਤ ਹੈ, ਉਸ ਦੀਆਂ ਸ਼ਕਤੀਆਂ ਬੜੀਆਂ ਅਸੀਮ ਨੇ। ਜਿਸ ਵੇਲੇ ਬੰਦੇ ਉਸ ਕਰਤਾਰ ਦੇ ਪ੍ਰਤੀ ਸਮਰਪਿਤ ਹੁੰਦੇ ਨੇ ਨਾ, ਜਦੋਂ ਉਹਨਾਂ ਦੇ ਧਿਆਨ ਦਾ ਕੇਂਦਰ ਕਰਤਾਰ ਬਣ ਜਾਂਦਾ ਹੈ, ਜਦੋਂ ਉਹਨਾਂ ਦੇ ਧਿਆਨ ਦਾ ਕੇਂਦਰ ਕਰਤਾਰੀ ਗੁਣ ਬਣ ਜਾਂਦੇ ਨੇ, ਤਾਂ ਉਹਨਾਂ ਬੰਦਿਆਂ ਦੇ ਉੱਪਰ ਫਿਰ ਕਰਤਾਰ ਕਿਰਪਾ ਕਰਦਾ ਹੈ, ਸ੍ਰੀ ਵਾਹਿਗੁਰੂ ਜੀ ਕਿਰਪਾ ਕਰਦੇ ਨੇ। ਉਹ ਮਨੁੱਖ ਜਿਹੜਾ ਪਹਿਲਾਂ ਨਾ ਜਾਲ ਦੇ ਵਿੱਚ ਫਸਿਆ ਹੋਇਆ ਹੁੰਦਾ ਹੈ, ਹੁਣ ਜਾਲ ਦੇ ਬਾਬਤ ਨਾ ਸ਼ਬਦ ਆਖਿਆ ਸਤਿਗੁਰਾਂ ਨੇ, ਜਗ ਸੁਪਨਾ, ਸੁਪਨੇ ਵਰਗਾ ਜਗਤ ਉਸ ਦਾ ਜਾਲ। ਮੈਂ ਕੀ ਆਖਾਂਗਾ, ਭਰਮ ਦਾ ਜਾਲ, ਭੁਲੇਖੇ ਦਾ ਜਾਲ। ਜਿਵੇਂ ਅਸੀਂ ਸਮਝਦੇ ਹਾਂ ਸੁਪਨਾ ਸੱਚ ਨਹੀਂ ਹੁੰਦਾ, ਜੇ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਸਾਰੇ ਤਾਂ ਨਿਰਾਰਥ ਕਾਜਾ। ਹਾਂਜੀ, ਸੁਪਨੇ ਵਿੱਚ ਆਪਣੇ ਆਪ ਨੂੰ ਰਾਜਾ ਵੇਖਿਆ ਅਤੇ ਜਿਸ ਵੇਲੇ ਜਾਗ ਖੋਲੀ ਤਾਂ ਕੁਛ ਵੀ ਨਹੀਂ ਸੀ ਹੈਗਾ। ਹੁਣ ਸੁਪਨੇ ਵਿੱਚ ਕੋਈ ਬਣਿਆ ਰਾਜਾ, ਰਾਜਾ ਤਾਂ ਨਹੀਂ ਹੁੰਦਾ ਨਾ, ਉਹਦੀ ਗੱਲ ਕਿੰਨੇ ਮੰਨ ਲੈਣੀ ਭਲਾ, ਉਹਦਾ ਹੁਕਮ ਕਿਸ ਨੇ ਮੰਨਣਾ ਭਲਾ, ਕਿਸੇ ਨੇ ਵੀ ਨਹੀਂ, ਕਿਉਂਕਿ ਉਹ ਸੁਪਨਾ ਹੈ। ਅਸਲ ਵਿੱਚ ਨਾ ਸਾਡਾ ਸਭਨਾ ਦਾ ਜੀਵਨ ਜਿਹੜਾ ਹੈ ਨਾ, ਉਹ ਸੁਪਨਮਈ ਜਾਲ ਦੇ ਵਿੱਚ ਫਸਿਆ ਹੋਇਆ, ਜਾਲ ਦੇ ਵਿੱਚ ਉਲਝਿਆ ਹੋਇਆ। ਜਦੋਂ ਕਿਤੇ ਨਾ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ ਸਾਹਿਬ ਦੀ, ਜਿਵੇਂ ਕੱਲ੍ਹ ਸੁੰਦਰ ਸ਼ਬਦ ਸੀ ਚੌਥੇ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤਾ ਹੋਇਆ, ਜਿਨ੍ਹਾਂ ਦੇ ਉੱਪਰ ਕਰਤਾਰ ਕਿਰਪਾ ਕਰਦਾ ਹੈ, ਬਖਸ਼ਾਂ ਕਰਦਾ ਹੈ, ਉਹੀ ਲੋਕ ਜਿਹੜੇ ਨੇ ਕਰਤਾਰ ਦੇ ਨਾਲ ਫਿਰ ਜੁੜਦੇ ਨੇ। ਗੱਲ ਬਣ ਜਾਵੇ ਕਿਤੇ, ਗੱਲ ਕਿਵੇਂ ਬਣਦੀ ਹੈ, ਕਈ ਵਾਰ ਅਸੀਂ ਕਹਿੰਦੇ ਹਾਂ ਮਨੁੱਖ ਠੋਕਰ ਖਾ ਕੇ ਸਿੱਖਦਾ ਹੈ, ਮੈਂ ਕਹਿੰਦਾ ਉਹ ਵੀ ਇਵੇਂ ਗੱਲ ਬਣਦੀ ਹੈ, ਇਹ ਵੀ ਕਿਰਪਾ ਹੋਣ ਦਾ ਇੱਕ ਮਾਰਗ ਹੈ। ਕਈ ਵਾਰ ਮਨੁੱਖ ਜੁੜਿਆ ਹੋਇਆ ਆਪਣੇ ਅਨੁਭਵ ਦੇ ਨਾਲ ਸਿੱਧਾ ਹੋ ਜਾਂਦਾ ਹੈ, ਇਹ ਵੀ ਗੱਲ ਬਣ ਜਾਂਦੀ ਹੈ, ਅਤੇ ਕਈ ਵਾਰ ਸਮਰੱਥ ਗੁਰੂ ਸਿਰ ਹੱਥ ਧਰਿਆਓ, ਚੰਗੇ ਭਾਗਾਂ ਨੂੰ ਕਿਤੇ ਗੁਰੂ ਸ਼ਬਦ ਅੰਦਰ ਟਿਕ ਜਾਏ, ਗੁਰੂ ਸ਼ਬਦ ਕੰਨਾਂ ਵਿੱਚ ਪੈ ਜਾਏ, ਗੁਰੂ ਸ਼ਬਦ ਸੁਰਤੀ ਵਿੱਚ ਆ ਜਾਏ, ਗੁਰੂ ਦਾ ਮਿਹਰਾਂ ਦਾ ਹੱਥ ਸਿਰ 'ਤੇ ਆ ਜਾਏ ਨਾ, ਮਨੁੱਖ ਸਮਰਪਿਤ ਹੋ ਜਾਂਦਾ ਹੈ। ਵਾਹਿਗੁਰੂ, ਜਿਉਂ ਹੀ ਮਨੁੱਖ ਸਮਰਪਿਤ ਹੋ ਜਾਂਦਾ ਹੈ ਨਾ, ਫਿਰ ਉਸ ਵੇਲੇ ਪੜ੍ਹਦਾ ਹੈ ਰੂਪਵੰਤ ਹੋਏ ਨਾ ਹੀ ਮੋਹ ਹੈ, ਕਿਉਂ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ। ਤਨ ਮੰਤਾ ਹੋਏ ਕਿਆ ਕੋ ਗਰਬ ਹੈ। ਕੋਈ ਮਨੁੱਖ ਆਪਣੇ ਸੁਹੱਪਣ ਦਾ ਮਾਣ ਕਰ ਸਕਦਾ ਹੈ, ਪਰ ਜਿਸ ਵੇਲੇ ਸਮਰਪਿਤ ਹੋਇਆ ਉਹਨਾਂ ਵੇਖਿਆ ਇਹ ਸੋਹਣਿਆਂ ਦਾ ਸ਼ਾਹ ਤਾਂ ਕੋਈ ਹੋਰ ਹੈ। ਕਈ ਵਾਰ ਮਨੁੱਖ ਆਪਣੇ ਧਨ ਦਾ ਮਾਣ ਕਰਦਾ ਹੈ, ਜਿਸ ਵੇਲੇ ਸਮਰਪਿਤ ਹੋਇਆ ਤੇ ਸਮਝ ਆਈ ਇਹ ਧਨ ਦੇਣ ਵਾਲਾ ਤਾਂ ਕੋਈ ਹੋਰ ਹੈ, ਧਨਵਾਨ ਤਾਂ ਕੋਈ ਹੋਰ ਹੈ। ਫਿਰ ਕਹਿੰਦਾ ਹੈ ਤਨ ਮੰਤਾ ਹੋਏ ਕਿਆ ਕੋ ਗਰਬ ਹੈ, ਜਾਂ ਸਭ ਕੁਛ ਉਤਿਸਕਾ ਦੀਆ ਦਰਬ ਹੈ, ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾਂ ਕਹਤਾਵੈ। ਜਦ ਤੱਕ ਸਮਰਪਿਤ ਨਹੀਂ ਹੋਇਆ ਨਾ, ਬੜੇ ਫੁੰਕਾਰੇ ਛੱਡੇਗਾ, ਬਹੁਤ ਫੁੰਕਾਰੇ ਛੱਡੇਗਾ, ਆਪਣੇ ਆਪ ਨੂੰ ਬੜਾ ਸੂਰਮਾ ਸਮਝੇਗਾ। ਪਰ ਜਿਸ ਦਿਨ ਸਮਰਪਿਤ ਹੋ ਜਾਏਗਾ ਨਾ, ਉਸ ਦਿਨ ਸਮਝੇਗਾ ਕਿ ਮੈਂ ਤਾਂ ਨਾ ਐਵੇਂ ਇੱਕ ਧੌਂਕਣੀ ਵਾਲੀ ਗੱਲ ਹੈ ਜਿਹੜੀ ਫੁੱਲੀ ਬੈਠੀ ਹੈ, ਫੁੱਲੀ ਪਈ ਹੈ ਮੇਰੇ ਅੰਦਰ, ਸਵਾਸ ਮੇਰੇ ਅੰਦਰ, ਹਵਾ ਤਾਂ ਕਿਸੇ ਹੋਰ ਦੀ ਪਈ ਆਉਂਦੀ ਹੈ। ਜੇ ਕੋ ਹੋਏ ਬਹਿ ਦਾਤਾਰ, ਹਾਂਜੀ ਬਚਨ ਨੇ ਪਾਵਨ ਸ੍ਰੀ ਸੁਖਮਣੀ ਜੀ ਦੇ, ਜਿਹੜੇ ਮੇਰੇ ਮਨ ਮਸਤਕ ਵਿੱਚ ਵਸੇ ਅਤੇ ਮੈਂ ਆਪ ਜੀ ਦੇ ਨਾਲ ਸਾਂਝੇ ਕਰ ਰਿਹਾ। ਜਿਸ ਵੇਲੇ ਬੰਦੇ ਆਕੀ ਹੋ ਕੇ ਤੁਰੇ ਫਿਰਦੇ ਨੇ ਨਾ, ਕੰਡ ਕਰਕੇ ਤੁਰੇ ਫਿਰਦੇ ਨੇ, ਬੇਮੁੱਖ ਹੋ ਕੇ ਤੁਰੇ ਫਿਰਦੇ ਨੇ, ਉਦੋਂ ਆਪਣੇ ਸੁਹੱਪਣ 'ਤੇ ਮਾਣ ਕਰਨਗੇ, ਉਦੋਂ ਆਪਣੇ ਸੁਰਮਤਾਈ 'ਤੇ ਮਾਣ ਕਰਨਗੇ, ਉਦੋਂ ਆਪਣੇ ਖਜ਼ਾਨਿਆਂ 'ਤੇ ਮਾਣ ਕਰਨਗੇ, ਉਦੋਂ ਕਿਸੇ ਨੂੰ ਜੇ ਥੋੜ੍ਹਾ ਬਹੁਤਾ ਦੇਣਾ ਹੈ ਤਾਂ ਆਪਣੇ ਦਾਤਾ ਆਪਣਾ ਹੋਣ 'ਤੇ ਮਾਣ ਕਰਨਗੇ। ਅਤੇ ਜਿਸ ਦਿਨ ਝੁੱਕ ਜਾਏਗਾ ਨਾ, ਜਾਣ ਵਾਲੇ ਪਾਸੇ ਬਣਨ ਤੁਰ ਪਵੇਗਾ, ਫਿਰ ਆਪ ਹੀ ਕਹੇਗਾ ਨਹੀਂ, ਜੇ ਕੋ ਹੋਏ ਬਹਿ ਦਾਤਾਰ ਤੁਸੀਂ ਦੇਣ ਹਾਰ ਜਾਣਾ ਗਵਾਰ। ਮੈਂ ਤਾਂ ਕੀ, ਮੇਰੇ ਤੋਂ ਵੱਡੇ ਵੱਡੇ ਵੀ ਜਿਹੜੇ ਦੇਣ ਵਾਲੇ ਨੇ ਨਾ, ਉਹ ਵੀ ਕਦੀ ਐਸੀ ਭੁੱਲ ਨਾ ਕਰਨ। ਦੇਣ ਹਾਰ ਤਾਂ ਕਰਤਾਰ ਹੈ ਨਾ। ਹੁਣ ਸਤਿਗੁਰਾਂ ਨੇ ਉੱਥੇ ਵੀ ਪੰਜਵੇਂ ਪਾਤਸ਼ਾਹ ਨੇ ਆਖਿਆ, ਜਿਸ ਗੁਰ ਪ੍ਰਸਾਦ ਟੂਟੈ ਹੋਂ ਰੋਗ, ਨਾਨਕ ਸੋ ਜਨ ਸਦਾ ਅਰੋਗ। ਹਉਮੈ ਦਾ ਰੋਗ, ਐਸਾ ਰੋਗ ਜਿਹੜਾ ਕਿਤਨੇ ਸਾਰੇ ਫਿਰ ਨਾ ਫਰਦਰ ਅੱਗੇ ਰੋਗਾਂ ਨੂੰ ਜਨਮ ਦਿੰਦਾ ਹੈ। ਗੁਰਪ੍ਰਸਾਦ ਟੂਟੈ ਹੋਂ ਰੋਗ, ਨਾਨਕ ਸੋ ਜਨ ਸਦਾ ਅਰੋਗ। ਔਰ ਸਦਾ ਅਰੋਗ ਕਦੋਂ ਹੁੰਦਾ ਹੈ? ਫਿਰ ਜਿਸ ਵੇਲੇ ਨਾ ਗੁਰੂ ਕਾ ਵਿਵੇਕ, ਗੁਰੂ ਕਾ ਬਖਸ਼ਿਆ ਗਿਆਨ ਉਸ ਦੇ ਹਿਰਦੇ ਵਿੱਚ ਵਸ ਜਾਂਦਾ ਹੈ। ਉਸ ਵੇਲੇ ਦੀਆ ਆਪਣੀ ਖੁਦੀ ਕੋ ਜੋ ਹਮਨੇ ਮਿਟਾ, ਹਉਮੈ ਦੀਆ ਆਪਣੀ ਖੁਦੀ ਕੋ ਜੋ ਹਮਨੇ ਮਿਟਾ, ਵੋ ਜੋ ਪਰਦਾ ਸਾ ਬੀਚ ਮੇਂ ਥਾ, ਇਨ ਬਿਟਵੀਨ ਸੀ ਜਿਹੜਾ, ਜਿਹੜਾ ਸੱਚ ਵੇਖਣ ਨਹੀਂ ਦਿੰਦਾ ਸੀ, ਵੋ ਜੋ ਪਰਦਾ ਸਾ ਬੀਚ ਮੇਂ ਥਾ, ਨਾ ਰਹਾ ਰਹੇ ਪਰਦਾ ਮੇਂ ਅਬ ਵੋ ਨਾ ਪਰਦਾ ਨਸ਼ੀ, ਕੋਈ ਦੂਸਰਾ ਉਸ ਕੇ ਸਿਵਾ ਨਾ ਰਹਾ। ਪਹਿਲਾਂ ਕੇਵਲ ਮੈਂ ਹੀ ਮੈਂ ਨਜ਼ਰ ਆ ਰਿਹਾ ਸਾਂ, ਲੇਕਿਨ ਜਿਸ ਵੇਲੇ ਕਰਤਾਰ ਨੇ ਕਿਰਪਾ ਕੀਤੀ ਨਾ, ਤੇ ਮੈਂ ਹਉਮੈ ਦਾ ਪਰਦਾ ਹਟਾ ਦਿੱਤਾ, ਖੁਦੀ ਮਿੱਟੀ ਤਬ ਸੁਖ ਭਏ, ਮਨ ਤਨ ਭਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤਤਿ ਕਰਨਾ ਜੋਗ। ਵਾਹ ਵਾਹ, ਮੈਂ ਸੂਰਮਾ, ਮੈਂ ਸਾਧਨਾ ਵਾਲਾ ਹਾਂ, ਮੈਂ ਸਰੂਪ ਵਾਲਾ ਹਾਂ, ਮੈਂ ਫਲਾਣੀ ਚੀਜ਼ ਵਾਲਾ ਹਾਂ, ਮੇਰੀ ਸੋਭਾ ਕੀਤੀ ਜਾਵੇ। ਕਹਿੰਦੇ ਨਹੀਂ ਨਹੀਂ। ਪਰ ਇਹ ਨਹੀਂ ਨਹੀਂ ਬੰਦਾ ਕਦੋਂ ਆਖਦਾ ਹੈ ਕਿ ਮੇਰੀ ਇਹ ਭੁੱਲ ਸੀ, ਕਦੋਂ ਆਖਦਾ ਹੈ? ਜਦੋਂ ਖੁਦੀ ਮਿੱਟੀ ਤਬ ਸੁਖ ਪਏ, ਫਿਰ ਨਾਨਕ ਦ੍ਰਿਸ਼ਟੀ ਆਇਆ ਉਸਤਤੀ ਕਰਨਾ ਯੋਗ। ਉਸਤੀ ਕਿੰਦੀ ਹੋਣੀ ਚਾਹੀਦੀ, ਵਡਿਆਈ ਕਿੰਦੀ ਹੋਣੀ ਚਾਹੀਦੀ, ਜੈ ਜੈਕਾਰ ਕਿਵੇਂ ਹੋਣੀ ਚਾਹੀਦੀ ਹੈ? ਸਭ ਕੁਝ ਦੇਣ ਵਾਲੇ ਦੀ ਹੋਣੀ ਚਾਹੀਦੀ ਹੈ। ਮਾਣਯੋਗ ਭਾਈ ਸਾਹਿਬ ਹੋਰਾਂ ਦਾ ਵਚਨ ਇੱਕ ਆਪਾਂ ਸਾਰੇ ਜਣੇ ਧਿਆਨ ਕਰ ਲਈਏ, ਜਿਤਨੇ ਜੁੜੇ ਹਾਂ। ਬੜੀਆਂ ਸੂਖਮ ਰਮਜ਼ਾਂ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ ਓਏ ਮੇਰੇ ਪਿਆਰਿਓ, ਈ ਖੁਦ ਨੁਮਾਈਏ ਤੋ ਖੁਦਾਸ ਦੂਰ ਤਰ। ਇਹ ਜਿਹੜੀ ਖੁਦ ਨੁਮਾਈ ਹੈ ਨਾ ਤੇਰੀ, ਵੀ ਮੈਂ ਹੀ ਮੈਂ ਹਾਂ, ਮੈਂ ਹੀ ਮੈਂ ਹਾਂ, ਇਹਨੂੰ ਕੱਢ ਦੇ, ਦੂਰ ਕਰ ਦੇ। ਜੇ ਤੂੰ ਇਵੇਂ ਨਹੀਂ ਕਰਦਾ ਤੇ ਬਾਕੀ ਸਾਰਾ ਕੁਝ ਭਾਵੇਂ ਕਰੀ ਜਾ, ਇਵੇਂ ਨਹੀਂ ਕਰਦਾ ਜੇ ਤੇ ਬਾਕੀ ਸਾਰਾ ਕੁਝ ਭਾਵੇਂ ਕਰੀ ਜਾ, ਪਰ ਮੇਰਾ ਬਚਨ ਯਾਦ ਰੱਖੀ, ਖੁਦਾ ਅਸਤ ਦੂਰ ਤਰ, ਰੱਬ ਤੇਰੇ ਤੋਂ ਦੂਰ ਹੈ, ਬਹੁਤ ਦੂਰ। ਫਿਰ ਜੇ ਤੂੰ ਹੁਣ ਜਾਣਨਾ ਚਾਹੁੰਦਾ ਹੈ, ਤੈਨੂੰ ਇਹ ਸੋਝੀ ਆ ਗਈ ਕਿ ਮੈਂ ਆਪਣੀ ਖੁਦੀ ਤੋਂ ਬਚਣਾ ਚਾਹੁੰਦਾ ਹਾਂ, ਆਪਣੀ ਹਉਮੈ ਤੋਂ ਬਚਣਾ ਚਾਹੁੰਦਾ ਹਾਂ, ਤੇ ਕਿਸੇ ਹੋਰ ਦੇ ਕੋਲੋਂ ਮਦਦ ਨਾ ਭਾਲ, ਖੁਦ ਬਾ ਖੁਦ ਬੀਨੀ ਦਰੂਣੇ ਖੇਸ਼। ਵਾਹਿਗੁਰੂ, ਹਉਮੈ ਇੱਕ ਇਹੋ ਜਿਹੀ ਲਾਹਨਤ, ਇਹੋ ਜਿਹੀ ਕਮਜ਼ੋਰੀ, ਇਹੋ ਜਿਹੀ ਬਿਮਾਰੀ, ਕਿਸੇ ਦੂਸਰੇ ਦੇ ਪਾਸੋਂ ਇਸ ਦਾ ਇਲਾਜ ਨਾ ਲੱਭਿਆ ਜਾਵੇ, ਨਾ ਢੂੰਡਿਆ ਜਾਵੇ, ਨਾ ਕਰਵਾਇਆ ਜਾਵੇ, ਆਪ ਕੀਤਾ ਜਾਵੇ, ਕਿਵੇਂ? ਬੀਨੀ ਦਰੂਣੇ ਖੇਸ਼, ਆਪਣੇ ਅੰਦਰ ਝਾਤ ਪਾ, ਆਪਣੇ ਅੰਦਰ। ਵਾਹਿਗੁਰੂ, ਰਾਗੀ ਸਿੰਘ ਹੁਣੇ ਸ਼ਬਦ ਸੁਣਾ ਰਹੇ ਸਨ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬਹੁਰਾਨਾ, ਤੁਸੀਂ ਸੁਣ ਰਹੇ ਹੋਵੋਗੇ ਜਿਹੜੇ ਪਹਿਲਾਂ ਬੈਠੇ ਸੋ। ਗੁਰੂ ਨਾਨਕ ਸਾਹਿਬ ਜੀ ਦਾ ਸੱਚੇ ਪਾਤਸ਼ਾਹ ਦਾ ਅਸੀਂ ਪੁਰਬ ਮਨਾ ਰਹੇ ਹਾਂ, ਕਿੰਨੇ ਦਿਨ ਰਹਿ ਗਏ? 14 ਤਰੀਕ ਨੂੰ ਪੁਰਬ ਹੈ, ਮਹਾਰਾਜ ਦਾ ਪ੍ਰਕਾਸ਼ ਪੁਰਬ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸੱਚੇ ਪਾਤਸ਼ਾਹ, ਜੇ ਤੂੰ ਮੇਰੇ ਨਾਲ ਪਿਆਰ ਕਰਨ ਵਾਲਾ ਹੈ ਨਾ, ਜੇ ਤੂੰ ਮੇਰਾ ਭਾਈ ਬਣਨਾ ਚਾਹੁੰਦਾ ਹੈ ਨਾ, ਜੇ ਤੂੰ ਮੇਰੇ ਸੀਨੇ ਨਾਲ ਲੱਗਣਾ ਚਾਹੁੰਦਾ ਹੈ ਨਾ, ਭਲਿਆ ਫਿਰ ਮੇਰੀ ਗੱਲ ਸੁਣ ਲੈ, ਮੰਨ ਲੈ। ਕੀ ਹੈ? ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਵਾਹਿਗੁਰੂ, ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਵਾਕ, ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਅਸੀਂ ਬਿਲਕੁਲ ਨਾ ਅਪੋਜ਼ਿਟ ਵਰਤਦੇ ਹਾਂ, ਸਾਰੇ ਸੰਸਾਰ ਨੂੰ ਅਸੀਂ ਮੰਦਾ ਸਮਝਦੇ ਹਾਂ, ਆਪਣੇ ਆਪ ਨੂੰ ਭਲਾ ਸਮਝਦੇ ਹਾਂ। ਅਤੇ ਹਜ਼ੂਰ ਕਹਿੰਦੇ ਨੇ, ਫਿਰ ਜੇ ਮੇਰਾ ਭਾਈ ਬਣਨਾ ਤਾਂ ਗੱਲ ਇਵੇਂ ਨਹੀਂ ਉਹ ਬਣ ਸਕਣੀ, ਮੇਰਾ ਭਾਈ ਬਣਨਾ ਹੈ ਨਾ ਤਾਂ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਬੀਨੀ ਦਰੂਣੇ ਖੇਸ਼, ਆਪਣੇ ਅੰਦਰ ਝਾਤ ਪਾ, ਸ਼ਵੀ ਅਜ ਖੁਦੀ ਖਲਾਸ, ਅਤੇ ਇਸ ਖੁਦੀ ਤੋਂ, ਇਸ ਹਉਮੈ ਤੋਂ ਮੁਕਤ ਹੋ ਜਾ। ਸਤਿਗੁਰਾਂ ਨੇ, ਹਜ਼ੂਰ ਨੇ, ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਅੱਜ ਕਿਰਪਾ ਕੀਤੀ, ਕਹਿਣ ਲੱਗੇ, ਤੁਮੇ ਛਡਾਏ ਲੀਓ ਜਨ ਆਪਣਾ। ਹੇ ਜੀ, ਤੁਸਾਂ ਨੇ ਕਿਰਪਾ ਕੀਤੀ, ਜਿਹੜੇ ਤੁਹਾਡੇ ਜਨ ਬਣ ਗਏ ਨਾ, ਤੁਹਾਡੀ ਸ਼ਰਨ ਆ ਗਏ, ਤੁਹਾਡੇ ਪ੍ਰਤੀ ਸਮਰਪਿਤ ਹੋ ਗਏ, ਤੁਹਾਡੇ ਸੇਵਕ ਬਣ ਗਏ, ਤੁਸਾਂ ਨੇ ਛਡਾ ਲਿਆ ਉਹਨਾਂ ਨੂੰ। ਕਿੱਥੋਂ ਛਡਾ ਲਿਆ? ਉੱਥੋਂ ਛੁਡਾ ਲਿਆ ਜਿੱਥੇ ਬਾਕੀ ਅਜੇ ਫਸੇ ਪਏ ਸਨ। ਕਿੱਥੇ ਫਸੇ ਪਏ ਸਨ? ਇਹ ਸੁਪਨੇ ਦਾ ਜੱਗ ਅਤੇ ਉਹਦੇ ਜਾਲ ਵਿੱਚ ਜਿਹੜੇ ਫਸੇ ਹੋਏ ਸਨ। ਹੁਣ ਜਾਲ ਦੀ ਵਿਆਖਿਆ ਬੜੀ ਲੰਬੀ ਚੌੜੀ ਵਿਆਖਿਆ ਹੈ, ਐਂ ਸਮਝ ਲੈਣਾ, ਜਦ ਤੱਕ ਅਸੀਂ ਦਾਸ ਨਹੀਂ ਬਣਦੇ, ਸੇਵਕ ਨਹੀਂ ਬਣਦੇ, ਜਨ ਨਹੀਂ ਬਣਦੇ, ਸਾਨੂੰ ਜਾਲ ਦਿਸੇਗਾ ਨਹੀਂ। ਅਤੇ ਜਿਸ ਦਿਨ ਅਸੀਂ ਸੇਵਕ ਜਨ ਬਣ ਗਏ, ਦਾਸ ਬਣ ਗਏ ਨਾ, ਸਾਨੂੰ ਜਾਲ ਨਜ਼ਰ ਆਉਣ ਲੱਗ ਪਵੇਗਾ। ਮੈਂ ਐਂ ਵੀ ਸਮਝ ਸਕਦਾ ਅਤੇ ਬੇਨਤੀ ਕਰ ਸਕਦਾ। ਅਤੇ ਜਿਹੜੇ ਫਿਰ ਨਾ ਸ਼ਰਨ ਵਿੱਚ ਆ ਗਏ, ਗੁਰੂ ਪਰਮੇਸ਼ਰ ਜੀ ਉਹਦੇ ਜਾਲ ਕਿਵੇਂ ਕੱਟਦੇ ਨੇ, ਇਹ ਕੁਝ ਕੁਝ ਇਸ਼ਾਰੇ ਨਾ ਸਤਿਗੁਰਾਂ ਨੇ ਬਾਕੀ ਪਦਾਂ ਦੇ ਵਿੱਚ ਬਖਸ਼ਿਸ਼ ਕੀਤੇ ਨੇ। ਮੈਂ ਚਾਹਾਂਗਾ ਮਾਣਯੋਗ ਭਾਈ ਸਾਹਿਬ ਹੋਰਾਂ ਨੂੰ ਬੇਨਤੀ ਕਰੀਏ, ਸਾਨੂੰ ਸ਼ਬਦ ਇੱਕ ਵਾਰ ਫਿਰ ਸਰਵਣ ਕਰਵਾਉਣ, ਪਿਆਰ ਦੇ ਨਾਲ ਪਾਠ ਸਾਨੂੰ ਸਰਵਣ ਕਰਵਾਉਣ, ਅਤੇ ਆਪਾਂ ਨਾਲ ਨਾਲ ਜਿਹੜੇ ਅਰਥ ਨੇ ਨਾ ਉਹ ਵਿਚਾਰਦੇ ਚੱਲਾਂਗੇ, ਅਤੇ ਪ੍ਰਤੀਤ ਕਰਾਂਗੇ ਕੈਸੇ ਕੈਸੇ ਜਾਲ ਨੇ ਸਾਡੇ ਆਲੇ ਦੁਆਲੇ ਬੁਣੇ ਹੋਏ। ਕੁਝ ਜਾਲ ਐਸੇ ਜਿਹੜੇ ਬਗਾਨਿਆਂ ਨੇ ਬੁਣੇ ਨੇ, ਕੁਝ ਜਾਲ ਐਸੇ ਜਿਹੜੇ ਅਸੀਂ ਆਪ ਬੁਣ ਲਏ, ਆਪਣਿਆਂ ਨੇ ਬੁਣ ਲਏ। ਵਾਹਿਗੁਰੂ। ਕੁਝ ਜਾਲ ਐਸੇ ਨੇ ਅਸੀਂ ਉਲਾਂਭਾ ਦਿੰਦੇ ਹਾਂ, ਦੂਜਿਆਂ ਨੇ ਬੁਣੇ ਨੇ ਸਾਡੇ ਵਾਸਤੇ। ਕੁਝ ਜਾਲ ਐਸੇ ਨੇ ਜਿਹੜੇ ਆਪਣਿਆਂ ਨੇ ਬੁਣ ਲਏ ਨੇ, ਅਤੇ ਜੇ ਮੈਂ ਇਹੋ ਆਖਾਂ ਕੁਝ ਜਾਲ ਐਸੇ ਨੇ ਜਿਹੜੇ ਆਪਾਂ ਬੁਣ ਲਏ ਨੇ, ਆਪ ਹੀ ਬੁਣ ਲਏ ਨੇ, ਅਤੇ ਉਹਨਾਂ ਜਾਲਾਂ ਦੇ ਵਿੱਚ ਫਸੇ ਹੋਏ ਨਾ, ਫਿਰ ਅਸੀਂ ਪਰੇਸ਼ਾਨ ਹੁੰਦੇ ਹਾਂ। ਪਰ ਮੈਂ ਫਿਰ ਬੇਨਤੀ ਕਰਦੇ ਹਾਂ, ਜਿਹੜੇ ਤੁਸੀਂ ਬਾਅਦ ਵਿੱਚ ਆਏ ਹੋ, ਇਹਨਾਂ ਜਾਲਾਂ ਤੋਂ ਉਹ ਨਹੀਂ ਬਚ ਸਕਣਗੇ ਨੈਵਰ ਐਵਰ, ਜਿਹੜੇ ਆਪਣੀ ਖੁਦੀ ਵਿੱਚ ਫਸੇ ਹੋਏ ਨੇ, ਆਪਣੀ ਹਉਮੈ ਵਿੱਚ ਫਸੇ ਹੋਏ ਨੇ, ਜਿਨ੍ਹਾਂ ਨੇ ਆਪਣੀ ਹਉਮੈ ਆਪਣੀ ਖੁਦੀ ਨੂੰ ਛੱਡ ਦਿੱਤਾ ਅਤੇ ਸਮਰਪਿਤ ਹੋ ਗਏ ਨਾ ਗੁਰੂ ਪੰਥ ਦੇ ਪ੍ਰਤੀ, ਸਮਰਪਿਤ ਹੁੰਦਿਆਂ ਨਾਲ ਹੀ ਸਾਰੇ ਜਾਲ ਟੁੱਟ ਗਏ। ਵਾਹਿਗੁਰੂ, ਸਮਰਪਿਤ ਹੁੰਦਿਆਂ ਨਾਲ ਹੀ। ਮੈਂ ਕੀ ਕਹਿਣਾ ਚਾਹੁੰਦਾ, ਵਾਹਿਗੁਰੂ ਜੋ ਸਤਿਗੁਰੂ ਮਹਾਰਾਜ ਸਾਡੇ ਕੋਲੋਂ ਕਹਾਉਣ ਲੱਗੇ ਨੇ ਉਹ ਕਹਿਣਾ ਚਾਹੁੰਦਾ ਮੈਂ ਹੁਣ। ਮੇਰੇ ਪ੍ਰੀਤਮ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਅਤੇ ਕੀ ਕਹਾਉਣਾ ਚਾਹੁੰਦੇ ਨੇ, ਆਓ ਸਾਰੇ ਪਿਆਰ ਸਹਿਤ ਵਿਚਾਰੀਏ, ਸਰਵਣ ਕਰੀਏ ਜੁੜੀਆਂ ਹੋਈਆਂ ਬਿਰਤੀਆਂ ਦੇ ਨਾਲ। ਰਸਨਾ ਸਾਰੇ ਪਵਿੱਤਰ ਕਰੋ ਬੁਲੰਦ ਆਵਾਜ਼ ਵਿੱਚ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਪੰਜਵਾਂ।
ਸ਼ਬਦ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਗਾਇਨ ਕਰਨ ਲੱਗਿਆ ਇਸ ਨੂੰ ਸੂਹੀ ਰਾਗ ਵਿੱਚ ਗਾਇਨ ਕੀਤਾ ਜਾਵੇ ਜੀ।
ਅਨਿਕ ਬੀਂਗ ਦਾਸ ਕੇ ਪਰ ਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ,
ਕਰ ਕਿਰਪਾ ਪ੍ਰਭ ਆਪਣਾ ਕਰਿਆ। ਵਾਹਿਗੁਰੂ, ਪ੍ਰਭੂ ਜੀ ਨੇ ਕਿਰਪਾ ਜਿਨ੍ਹਾਂ 'ਤੇ ਕਰ ਦਿੱਤੀ ਨਾ, ਆਪਣਾ ਕਰ ਲਿਆ, ਆਪਣਾ ਬਣਾ ਲਿਆ। ਇੱਕ ਪਹਿਲਾ ਤਾਂ ਛੋਟਾ ਜਿਹਾ ਨੁਕਤਾ ਇਹ ਸਾਡੇ ਧਿਆਨ ਵਿੱਚ ਕਰ ਲੈਣਾ ਚਾਹੀਦਾ, ਜ਼ਰੂਰੀ ਹੈ। ਪ੍ਰਭੂ ਜੀ ਕਿਹਨਾਂ ਨੂੰ ਆਪਣਾ ਕਰਦੇ ਨੇ? ਜਿਹੜੇ ਪ੍ਰਭੂ ਜੀ ਦੇ ਆਪ ਬਣ ਜਾਂਦੇ ਨੇ, ਇਹ ਸਭ ਤੋਂ ਪਹਿਲੀ ਬਾਤ ਹੈ। ਇਤਿਹਾਸ ਦਾ ਛੋਟਾ ਜਿਹਾ ਨੁਕਤਾ ਹੈ, ਧਿਆਨ ਰੱਖ ਲੈਣਾ। ਹਜ਼ੂਰ ਨੇ ਕਦੀ ਭਾਈ ਜੋਗਾ ਸਿੰਘ ਪ੍ਰਤੀ ਬਚਨ ਕਰਦਿਆਂ ਹੋਇਆਂ ਆਖਿਆ ਸੀ, ਤੈਨੂੰ ਯਾਦ ਹੈ ਜਦੋਂ ਪਹਿਲੇ ਦਿਨ ਆਪਣੇ ਪਿਤਾ ਗੁਰਮੁਖ ਸਿੰਘ ਦੀ ਬਾਂਹ ਪਕੜ ਕੇ ਤੂੰ ਆਇਆ ਸੀ, ਉਂਗਲੀ ਪਕੜ ਕੇ ਆਇਆ ਸੀ ਅਤੇ ਆ ਕੇ ਮੱਥਾ ਟੇਕਿਆ ਸੀ, ਸਾਨੂੰ ਬੜਾ ਚੰਗਾ ਲੱਗਾ ਤੂੰ, ਅਸੀਂ ਤੈਨੂੰ ਪੁੱਛਿਆ ਪੁੱਤਰ ਤੇਰਾ ਨਾਂ ਕੀ ਹੈ, ਤਾਂ ਤੂੰ ਆਖਿਆ ਮਹਾਰਾਜ ਮੇਰਾ ਨਾਮ ਹੈ ਜੋਗਾ, ਮੇਰਾ ਨਾਮ ਹੈ। ਇਤਿਹਾਸਕ ਪਾਤਰ ਹੈ ਨਾ, ਅਤੇ ਇਤਿਹਾਸਕਾਰਾਂ ਨੇ ਸਾਖੀਕਾਰਾਂ ਨੇ ਢੰਗ ਦੇ ਨਾਲ ਸਾਨੂੰ ਗੁਰਮਤ ਦੇ ਨੁਕਤੇ ਸਮਝਾਏ ਨੇ। ਕੀ ਆਖਿਆ? ਅਸੀਂ ਪੁੱਛਿਆ ਪੁੱਤਰ ਤੇਰਾ ਨਾਮ ਕੀ ਹੈ, ਅਤੇ ਤੂੰ ਆਖਿਆ ਜੋਗਾ, ਅਤੇ ਅਸਾਂ ਪੁੱਛਿਆ ਜੇ ਤੂੰ ਜੋਗਾ ਹੈ ਤਾਂ ਫਿਰ ਕਿਹਦੇ ਜੋਗਾ ਹੈ? ਹੁਣ ਗੱਲ ਦਾ ਉੱਤਰ ਕੀ ਹੋ ਸਕਦਾ? ਤੈਨੂੰ ਪਤਾ ਨਹੀਂ ਸੀ, ਤੂੰ ਆਪਣੇ ਬਾਪ ਵੱਲ ਤੱਕਿਆ ਅਤੇ ਗੁਰਸਿੱਖ ਬਾਪ ਨੇ ਤੈਨੂੰ ਆਖਿਆ ਪੁੱਤਰ ਕਹਿ ਸਤਿਗੁਰੂ ਮੈਂ ਤੁਹਾਡੇ ਜੋਗਾ, ਕਹਿ ਸਤਿਗੁਰੂ ਮੈਂ ਤੁਹਾਡੇ ਜੋਗਾ। ਦੇਖੋ, ਵਾਹ ਧੰਨਵਾਦ। ਗੁਰਸਿੱਖ ਮਾਂ ਬਾਪ ਆਪਣੇ ਬੱਚਿਆਂ ਨੂੰ ਕਿਹੋ ਜਿਹੀ ਸਿੱਖਿਆ ਦਿੰਦੇ ਨੇ? ਕਹਿ ਸਤਿਗੁਰੂ ਮੈਂ ਤੁਹਾਡੇ ਜੋਗਾ, ਅਤੇ ਅਸਾਂ ਕੀ ਆਖਿਆ ਸੀ? ਜੋਗਿਆ ਓਏ, ਜੇ ਤੂੰ ਗੁਰੂ ਜੋਗਾ ਹੈ ਤਾਂ ਯਾਦ ਰੱਖੀ ਫਿਰ ਗੁਰੂ ਅੱਜ ਤੋਂ ਤੇਰੇ ਜੋਗਾ ਹੈ। ਸ਼ੋਧਿਆ ਤੈਨੂੰ ਚੇਤਾ ਭੁੱਲ ਗਿਆ, ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ, ਨਾਨਕ ਸਤਿਗੁਰ ਸਿੱਖ ਕਾ ਜੀ ਨਾਲ ਸਮਾਰ ਹੈ, ਜੀ ਨਾਲ ਜਿੰਦ ਨਾਲ ਲਾ ਕੇ ਸੰਭਾਲ ਕਰਦਾ ਹੈ।
ਓਏ ਜੋਗਿਆ,
ਗੁਰੂ ਤਾਂ ਆਪਣੇ ਸਿੱਖ ਨੂੰ ਨਾ ਇੱਥੇ ਛੱਡਦਾ ਤੇ ਨਾ ਉੱਥੇ ਛੱਡਦਾ ਹੈ। ਕਿਹੜੇ ਸਿੱਖ ਨੂੰ ਜਿਹੜਾ ਕਹਿੰਦਾ ਮਹਾਰਾਜ ਮੈਂ ਤੇਰੇ ਜੋਗਾ। ਇਹੀ ਗੱਲ ਸਤਿਗੁਰੂ ਮਹਾਰਾਜ ਅੱਜ ਸਮਝਾਉਂਦੇ ਪਏ ਨੇ। ਉਦੋਂ ਸੁਣ ਕੇ ਨਾ ਜੋਗਾ ਸਿੰਘ ਹੋਰਾਂ ਦੀਆਂ ਫਿਰ ਲੱਜਾ ਦੇ ਨਾਲ ਅੱਖਾਂ ਝੁੱਕ ਗਈਆਂ ਸਨ, ਨੇਤਰਾਂ ਵਿੱਚ ਜਲ ਆ ਗਿਆ ਸੀ। ਇਹ ਗੱਲ ਮੈਂ ਕਿਉਂ ਨਾ ਸਮਝ ਸਕਿਆ ਆਪਣੀ ਜਵਾਨੀ ਵਿੱਚ ਆ ਕੇ, ਕਿਉਂ ਨਾ ਸਮਝ ਸਕਿਆ ਮੈਂ। ਹਜ਼ੂਰ ਕਹਿੰਦੇ ਨੇ ਗੁਰੂ ਅਰਜਨ ਸਾਹਿਬ, ਕਰ ਕਿਰਪਾ ਪ੍ਰਭ ਆਪਣਾ ਕਰਿਆ। ਜਿਨ੍ਹਾਂ ਲੋਕਾਂ ਨੇ ਪ੍ਰਭੂ ਨੂੰ ਆਪਣਾ ਮੰਨ ਲਿਆ, ਵਾਹਿਗੁਰੂ ਜੀ ਨੇ ਉਹਨਾਂ ਨੂੰ ਆਪਣਾ ਕਰ ਲਿਆ, ਤੇ ਜਿਨ੍ਹਾਂ ਨੂੰ ਕਰ ਲਿਆ ਨਾ ਅਣਕ ਬੀਂਗ ਦਾਸ ਕੇ ਪਰ ਹਰਿਆ। ਬੀਂਗ ਹੈ ਵਿੰਗ, ਵਿੰਗ ਹੈ ਜਿਹਨੂੰ ਅਸੀਂ ਕਈ ਵਾਰ ਕਹਿੰਦੇ ਵਲ ਵਿੰਗ, ਟੇਢਾ ਮੇਢਾ ਹੋਣਾ। ਵੈਸੇ ਵਲ ਸ਼ਬਦ ਜਿਹੜਾ ਹੈ ਉਹ ਛਲ ਦੇ ਨਾਲ ਜੁੜ ਜਾਂਦਾ, ਵਲ ਛਲ। ਵਲ ਛਲ ਕਰਨ ਵਾਲਾ, ਕਪਟ ਕਰਨ ਵਾਲਾ, ਹੇਰਾ ਫੇਰੀ ਕਰਨ ਵਾਲਾ, ਓਹਲਾ ਰੱਖਣ ਵਾਲਾ, ਚੁਸਤੀਆਂ ਕਰਨ ਵਾਲਾ, ਚਲਾਕੀਆਂ ਕਰਨ ਵਾਲਾ, ਇਹ ਸਾਰੇ ਕੀ ਨੇ? ਵਿੰਗ। ਇਹ ਸਾਰੇ ਵਲ ਨੇ। ਅਰਚਾਤ ਪਾਇਓ ਜੇ ਸਾਡੇ ਜੀਵਨ ਦੇ ਵਿੱਚ ਭਲਾ ਕੋਈ ਵਿੰਗ ਹੈਗਾ ਕਿ ਨਹੀਂ ਹੈਗਾ, ਕੋਈ ਵਲ ਹੈਗਾ ਕਿ ਨਹੀਂ ਹੈਗਾ। ਮੈਂ ਅਰਦਾਸ ਕਰਦਾ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ, ਸਾਡੇ ਜੀਵਨ ਵਿੱਚ ਕੋਈ ਵਲ ਵਿੰਗ ਨਾ ਹੋਵੇ, ਜੇ ਹੋਵੇ ਤੇ ਕੋਈ ਨਾ ਰਹੇ, ਕਿਉਂਕਿ ਅਸੀਂ ਗੁਰੂ ਕੇ ਕਹਾਉਂਦੇ ਹਾਂ। ਗੁਰੂ ਕਿਆਂ ਦੇ ਵਿੱਚ ਤਾਂ ਫਿਰ ਵਲ ਵਿੰਗ ਨਹੀਂ ਰਹਿਣਾ ਚਾਹੀਦਾ ਨਾ ਕੋਈ। ਲੇਕਿਨ ਬਹੁਤ ਵਲ ਨੇ, ਬਹੁਤ ਵਿੰਗ ਨੇ। ਤੁਸੀਂ ਕਹੋਗੇ ਮੈਂ ਕਿਉਂ ਕਹਿ ਰਿਹਾ, ਮੈਂ ਸੰਸਾਰ ਵਿੱਚ ਵਿਚਰਦਾ ਹਾਂ, ਮੈਂ ਇੱਕ ਸੰਸਾਰੀ ਸਿੱਖ ਹਾਂ, ਮੈਂ ਆਪ ਜੀ ਦਾ ਗੁਰੂ ਘਰ ਦਾ ਸੇਵਾਦਾਰ ਹਾਂ, ਪ੍ਰਚਾਰਕ ਹਾਂ, ਅਤੇ ਮੈਂ ਪ੍ਰਤੀਤ ਕਰਦਾ ਹਾਂ ਸਾਡੇ ਸਿੱਖਾਂ ਦੇ ਅੰਦਰ ਵੀ ਅੱਜ ਕੱਲ੍ਹ ਕਿੰਨੇ ਵਲ ਵਿੰਗ ਪਏ ਹੋਏ ਨੇ ਭਲਾ, ਅਤੇ ਕਾਹਦੇ ਵਲ ਵਿੰਗ ਪਏ ਹੋਏ ਨੇ? ਕਿਸੇ ਨੂੰ ਦੋ ਅੱਖਰ ਆ ਗਏ ਅਤੇ ਤਾਂ ਵਲ ਪੈ ਗਿਆ, ਬੋਲਣੇ ਆ ਗਏ ਤਾਂ ਵਲ ਪੈ ਗਿਆ, ਲਿਖਣਾ ਆ ਗਿਆ ਤਾਂ ਵਲ ਪੈ ਗਿਆ, ਕੋਈ ਕਿਤੋਂ ਦੋ ਜਮਾਤਾਂ ਪੜ੍ਹ ਆਇਆ ਤਾਂ ਵਲ ਪੈ ਗਿਆ, ਕੋਈ ਕਿਤੇ ਦੋ ਸਾਲ ਰਹਿ ਆਇਆ ਤਾਂ ਵਲ ਪੈ ਗਿਆ। ਬੜੇ ਵਲ ਨੇ, ਬਹੁਤ ਵਲ ਨੇ। ਔਰ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਅੰਦਰ ਵਲ ਹੈਗੇ ਨੇ ਨਾ, ਫਿਰ ਵਿੰਗੇ ਜਿਹਾ ਹੋ ਕੇ ਜਿੱਥੇ ਹੁਣ ਵਿੰਗ ਪਿਆ ਹੋਵੇ ਨਾ, ਉਹ ਚੁਭਦਾ ਹੈ ਨਾ ਵਿੰਗ। ਜਿਨ੍ਹਾਂ ਜਿਨ੍ਹਾਂ ਦੇ ਅੰਦਰ ਫਿਰ ਵਿੰਗ ਪਏ ਨੇ, ਵਲ ਪਏ ਨੇ, ਫਿਰ ਚੁਭਦੇ ਨੇ, ਬਾਹਰਲਿਆਂ ਨੂੰ ਨਹੀਂ ਚੁਭਦੇ। ਬਾਹਰਲਿਆਂ ਨੂੰ ਚੁਭਣ ਤੇ ਫਿਰ ਤਾਂ ਗੱਲ ਹੋਵੇ ਨਾ, ਦੁਸ਼ਮਣ ਨਾਲ ਟਾਕਰਾ ਕੀਤਾ ਜਾਵੇ, ਪੰਥ ਦੋਖੀਆਂ ਨਾਲ ਟਾਕਰਾ ਕੀਤਾ ਜਾਵੇ, ਉਹਨਾਂ ਜਿਹੜੇ ਵਿੰਗ ਪਏ ਨੇ ਨਾ, ਉਹ ਬਾਹਰਲਿਆਂ ਨੂੰ ਚੁਭਣ ਦੀ ਬਜਾਏ ਨਾ ਆਪਣਿਆਂ ਨੂੰ ਵੀ ਚੁਭਣ ਲੱਗ ਪੈਂਦੇ ਨੇ। ਅੱਜ ਮੈਨੂੰ ਯਾਦ ਆਇਆ, ਜਿਸ ਵੇਲੇ ਮੈਂ ਸ਼ਬਦ ਦੀ ਵਿਚਾਰ ਕਰ ਰਿਹਾ ਸਾਂ, ਸਿੱਖਾਂ ਦਾ ਨਵਾਬ ਜਿਸ ਦੇ ਨਾਮ ਨਾਲ ਸਭ ਤੋਂ ਪਹਿਲਾਂ ਨਵਾਬੀ ਜੁੜੀ, ਕਪੂਰ ਸਿੰਘ ਜੀ, ਭਾਈ ਤਾਰਾ ਸਿੰਘ ਜੀ ਵਾਂ ਵਾਲੇ ਸ਼ਹੀਦ ਹੋਏ ਜਿਸ ਵੇਲੇ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਫੈਸਲਾ ਕੀਤਾ ਕਿ ਸਿਰ ਸੁੱਟ ਕੇ ਨਹੀਂ ਚੱਲਿਆ ਗੁਜ਼ਾਰਾ ਹੋਵੇਗਾ, ਮੇਰਾ ਆਪਣਾ ਡੇਰਾ ਜਿਹਾ ਬੰਨ ਕੇ ਅਤੇ ਇੱਕ ਪਾਸੇ ਦੇ ਹੋ ਕੇ ਬੈਠ ਜਾਈਏ, ਤਾਂ ਵੀ ਜਿਹੜਾ ਜ਼ੁਲਮ ਸਾਮਰਾਜ ਹੈ ਨਾ ਸਾਡੇ 'ਤੇ, ਇਹ ਜ਼ੁਲਮ ਕਰਨੋਂ ਨਹੀਂ ਹਟੇਗਾ, ਸਿੱਧੇ ਹੋ ਕੇ ਦੋ ਹੱਥ ਕਰਨੇ ਪੈਣਗੇ। ਫੈਸਲਾ ਹੋਇਆ, ਘੋੜੇ ਲੁੱਟ ਕੇ ਲਿਆਂਦੇ, ਖਜ਼ਾਨਾ ਲੁੱਟ ਕੇ ਲਿਆਂਦਾ, ਅਤੇ ਲੈ ਕੇ ਆਉਣ ਵਾਲਾ ਨੌਜਵਾਨ ਕਪੂਰ ਸਿੰਘ ਸੀ। ਇੱਕ ਦਿਨ ਨਵਾਬੀ ਆਈ ਖਾਲਸੇ ਦੇ ਦਰਬਾਰ ਵਿੱਚ, ਅਤੇ ਖਾਲਸੇ ਨੇ ਫੈਸਲਾ ਕੀਤਾ, ਜਿਹੜੀ ਗੱਲ ਸ਼ੁਭੇਕ ਸਿੰਘ ਕਹਿੰਦਾ ਹੈ ਨਾ, ਜ਼ਕਰੀਆ ਖਾਨ ਨੇ ਮੈਨੂੰ ਕਹਿ ਕੇ ਤੋਰਿਆ, ਸੂਰ ਸਤੀ ਦਾਤਾ ਹੱਠੀ ਜਪੀ ਤਪੀ, ਜੇ ਕੋਏ ਤਿਸ ਕੋ ਦਿਓ ਵਿਚਾਰ ਕੇ। ਸੂਰ ਸੂਰਮਾ, ਦਾਤਾ ਦੇਣ ਵਾਲਾ, ਹੱਠੀ ਦ੍ਰਿੜਤਾ ਵਾਲਾ, ਜਪੀ ਤਪੀ ਜੇ ਕੋਏ ਤਿਸ ਕੋ ਦਿਓ ਵਿਚਾਰ ਕੇ। ਇਹ ਸਾਰੇ ਗੁਣ ਜਿਹੜੇ ਨੇ ਨਾ, ਇਹ ਕਪੂਰ ਸਿੰਘ ਵਿੱਚ ਹੈਗੇ ਨੇ। ਅਤੇ ਸਭ ਤੋਂ ਉੱਪਰਲਾ ਗੁਣ ਜਿਹੜਾ ਮੈਂ ਕਹਿਣ ਵਾਸਤੇ ਜਾ ਰਿਹਾ, ਖਾਲਸਾ ਮੰਨਦਾ ਸੀ, ਸਮਝਦਾ ਸੀ, ਕਿ ਇੰਨੇ ਗੁਣ ਜਿਹੜੇ ਬੰਦੇ ਵਿੱਚ ਹੋਣ ਉਹਨੂੰ ਕਿਤੇ ਨਵਾਬੀ ਦੇ ਦਿੱਤੀ ਜਾਵੇ, ਜਦੋਂ ਕਿਤੇ ਮਿਲ ਜਾਂਦੀਆਂ ਨੇ ਨਾ ਨਵਾਬੀਆਂ। ਹਾਂਜੀ, ਜ਼ਕਰੀਆ ਨੇ ਆਖਿਆ ਸੀ ਅੱਧਾ ਰਾਜ ਹੈ ਪੰਜਾਬ ਦਾ, ਅੱਧਾ ਰਾਜ। ਅਤੇ ਲੇਕਿਨ ਖਾਲਸੇ ਦਾ ਫੈਸਲਾ ਗਲਤ ਨਹੀਂ ਸੀ, ਬੜਾ ਵਿਚਾਰ ਕੇ ਫੈਸਲਾ ਦਿੱਤਾ। ਔਰ ਉਸੇ ਵੇਲੇ ਪ੍ਰਤੱਖ ਹੋ ਗਿਆ ਜਿਹੜਾ ਨੁਕਤਾ ਮੈਂ ਆਪ ਜੀ ਦੇ ਸਨਮੁਖ ਲਿਆ ਰਿਹਾ। ਜਿਸ ਵੇਲੇ ਆਖਿਆ ਨਾ ਇਹ ਨਵਾਬੀ ਦੀ ਖਿਲਤ ਪਹਿਨੋ ਤੁਸੀਂ, ਇਹ ਨਵਾਬੀ ਦੀ ਦਸਤਾਰ ਰੇਸ਼ਮੀ ਸਜਾਓ ਤੁਸੀਂ, ਅਤੇ ਕਪੂਰ ਸਿੰਘ ਹੋਰਾਂ ਨੇ ਹੱਥ ਜੋੜ ਕੇ ਆਖਿਆ ਪੰਜ ਭੁਜੰਗੀਆਂ ਚਰਨ ਛੁਆਏ ਧਰੋ ਸੀਸ ਮੋਹੇ ਪਵਿੱਤਰ ਕਰਾਏ। ਆਹਾ, ਕਿਤੇ ਨਾ ਉਸ ਸੁੰਦਰ ਜਿਹੀ ਘੜੀ ਦੇ ਵਿੱਚ ਨਾ ਆਪਣੇ ਆਪ ਨੂੰ ਲੈ ਜਾਓ। ਖਾਲਸਾ ਜੁੜਿਆ ਹੋਇਆ ਹੋਵੇ, ਕਿਹੜਾ ਖਾਲਸਾ, ਮਰਜੀਵੜਿਆਂ ਦਾ ਇਕੱਠ, ਮਰਜੀਵੜਿਆਂ ਦਾ ਇਕੱਠ, ਜਿਹੜੇ ਪੰਥ ਦੀ ਆਣ ਅਣਕ ਤੋਂ ਆਪਣਾ ਸਾਰਾ ਕੁਝ ਸਦਕੇ ਤੇ ਵਾਰਨੇ ਕਰਨ ਵਾਸਤੇ ਜੁੜੇ ਹੋਏ ਨੇ, ਜਿਹੜੇ ਦੁਨਿਆਵੀ ਨਵਾਬੀਆਂ ਨੂੰ ਕੱਖ ਨਹੀਂ ਸਮਝਦੇ, ਉਹ ਫੈਸਲਾ ਕਰ ਲੈਣ ਕਪੂਰ ਸਿੰਘ ਸਾਡਾ ਨਵਾਬ ਹੋਵੇਗਾ। ਅਤੇ ਕਪੂਰ ਸਿੰਘ ਅੱਗੋਂ ਆਖੇ ਪੰਜ ਪਚੰਗੀਆਂ ਚਰਨ ਛੁਆਏ ਧਰੋ ਸੀਸ ਮੋਏ ਪਵਿੱਤਰ ਕਰਾਏ, ਪਹਿਲਾਂ ਪੰਜਾਂ ਦੇ ਚਰਨੀ ਛੁਆ ਕੇ ਨਾ ਇਹਨੂੰ ਪਵਿੱਤਰ ਕਰੋ। ਐਸ ਨੁਕਤੇ ਨੂੰ ਧਿਆਨ ਨਾਲ ਵਿਚਾਰਿਓ ਜੀ, ਕਿਤੇ ਖਾਲਸਾ ਹੁਕਮ ਕਰ ਦੇਵੇ ਨਵਾਬੀ ਤੁਸੀਂ ਪ੍ਰਾਪਤ ਕਰੋ, ਤੁਸੀਂ ਨਵਾਬੀ ਦੀ ਸੰਭਾਲ ਕਰੋ, ਕਪੂਰ ਸਿੰਘ ਸਾਡੇ ਨਵਾਬ ਬਣਨ, ਹੁਕਮ ਤਾਂ ਖਾਲਸਾ ਕਰ ਰਿਹਾ, ਪਵਿੱਤਰਤਾ ਦੀ ਕੋਈ ਗੁੰਜਾਇਸ਼ ਹੈਗੀ ਹੈ? ਮੈਨੂੰ ਇੱਥੋਂ ਨਾ ਇਹ ਸੋਝ ਮਿਲਦੀ ਹੈ, ਕਪੂਰ ਸਿੰਘ ਹੋਰਾਂ ਦੀ ਦੀਰਘ ਦ੍ਰਿਸ਼ਟੀ, ਇਹ ਮੈਨੂੰ ਸੋਝ ਮਿਲਦੀ ਹੈ। ਮਾਣਯੋਗ ਜੀ ਸਾਨੂੰ ਸਮਝਾ ਰਹੇ ਨੇ, ਤੁਸੀਂ ਸੂਰਮੇ ਵੀ ਹੋਵੋ, ਤੁਸੀਂ ਸਤੀ ਵੀ ਹੋਵੋ, ਤੁਸੀਂ ਦਾਤਾ ਵੀ ਹੋਵੋ, ਤੁਸੀਂ ਹਠੀ ਵੀ ਹੋਵੋ, ਤੁਸੀਂ ਜਪੀ ਵੀ ਹੋਵੋ, ਤੁਸੀਂ ਤਪੀ ਵੀ ਹੋਵੋ, ਉਹ ਤੁਹਾਨੂੰ ਨਵਾਬੀਆਂ ਵੀ ਮਿਲ ਜਾਣ। ਬਾਵਜੂਦ ਇਸ ਦੇ ਨਾ ਪੰਥ ਦੇ ਦਾਸ ਬਣ ਕੇ ਵਿਚਰਿਓ ਜੇ, ਇਹ ਮੇਰੇ ਸਿਰ 'ਤੇ ਜਿਹੜੀ ਨਵਾਬੀ ਦੀ ਪੱਗ ਹੈ ਨਾ, ਇਹ ਕਿਸੇ ਹੋਰ ਦੀ ਨਹੀਂ, ਇਹ ਖਾਲਸਾ ਦੇ ਚਰਨਾਂ ਦੀ ਧੂੜ ਹੈ। ਮੈਂ ਕਦੀ ਪੰਥ ਤੋਂ ਆਕੀ ਨਾ ਹੋਵਾਂ, ਮੈਂ ਕਦੋਂ ਪੰਥ ਤੋਂ ਬਾਗੀ ਨਾ ਹੋਵਾਂ। ਜਿਹੜੇ ਵਿੰਗਾਂ ਦੀ ਗੱਲ ਮੇਰੇ ਧਿਆਨ ਵਿੱਚ ਹੈਗੀ ਹੈ, ਤੁਸੀਂ ਵੀ ਧਿਆਨ ਕਰੋਗੇ ਨਾ, ਕੀ ਹੋਇਆ, ਕਿਸੇ ਨੇ ਕਿਸੇ ਸਥਾਨ 'ਤੇ ਬੈਠ ਕੇ ਦੋ ਅੱਖਰ ਸਿੱਖ ਲੈ ਲਿਖਣੇ, ਕਿਸੇ ਨੇ ਸਿੱਖ ਲਿਆ ਦੋ ਅੱਖਰ ਬੋਲਣੇ, ਕਿਸੇ ਦੇ ਕੋਲ ਕੁਝ ਹੋਰ ਆ ਗਿਆ, ਕਿਸੇ ਦੇ ਕੋਲ ਕੁਝ ਹੋਰ ਆ ਗਿਆ, ਅਤੇ ਹੋ ਕੇ ਨਾ ਇੰਨੇ ਵਿੰਗੇ ਹੋ ਕੇ ਚੱਲਣ ਲੱਗ ਪਏ। ਆਪਣੇ ਪੰਥਕ ਭਰਾਵਾਂ ਨੂੰ ਹੀ ਨਾ ਅਸੀਂ ਚੁਭਣਾ ਸ਼ੁਰੂ ਕਰ ਦਿੱਤਾ, ਪੰਥਕ ਭਰਾਵਾਂ ਨੂੰ ਚੁਭਣਾ ਸ਼ੁਰੂ ਕਰ ਦਿੱਤਾ। ਔਰ ਮੇਰੇ ਧਿਆਨ ਦੇ ਵਿੱਚ ਇੱਕ ਉਹ ਵੀ ਮਹਾਨ ਸ਼ਖਸੀਅਤ ਹੈਗੀ ਹੈ, ਜਿਨ੍ਹਾਂ ਦਾ ਅਸੀਂ ਥੋੜ੍ਹਾ ਜਿਹਾ ਜ਼ਿਕਰ ਕੱਲ੍ਹ ਕੀਤਾ ਸੀ, ਵੈਸੇ ਤਾਂ ਬੇਅੰਤ ਪੱਖ ਨੇ ਉਹਨਾਂ ਦੇ ਜੀਵਨ ਦੇ, ਮੈਂ ਥੋੜ੍ਹਾ ਜਿਹਾ ਇੱਥੇ ਵੀ ਧਿਆਨ ਵਿੱਚ ਲੈ ਆਵਾਂ। ਬਾਬਾ ਬੰਦਾ ਸਿੰਘ ਹੋਰਾਂ ਦਾ ਸ਼ਰਨ ਵਿੱਚ ਆਏ ਜਿਸ ਵੇਲੇ, ਉਸ ਵੇਲੇ ਤੋਂ ਪਹਿਲਾਂ ਕਿਤਨੀ ਵੱਡੀ ਘਟਨਾ ਹੈ। 1670 ਦਾ ਜਨਮ, 16 ਵਰੇ ਦੀ ਉਮਰ, 86 ਤੋਂ ਲੈ ਕੇ ਅਗਲੇ ਜਿਹੜੇ 16 ਵਰੇ ਨੇ ਉਹ ਇੱਕ ਵੈਸ਼ਨਵ ਬਣ ਕੇ ਗੁਜ਼ਾਰੇ ਨੇ, ਇੱਕ ਵੈਸ਼ਨਵ ਬਣ ਕੇ, ਵਿਸ਼ਨੂੰ ਦਾ ਪੁਜਾਰੀ ਬਣ ਕੇ। ਬੜੀ ਘਾਲਣਾ ਹੈ, 12-12 ਤਿਲਕ ਵੈਸ਼ਨਵ ਲੋਕ ਲਗਾਇਆ ਕਰਦੇ ਸਨ, ਕੰਠੀ ਆਪਣੇ ਗਲ ਵਿੱਚ ਪਾਇਆ ਕਰਦੇ ਸਨ, ਕਈ ਪ੍ਰਕਾਰ ਦੇ ਉਹਨਾਂ ਦੇ ਨਿਯਮ ਨੇ, ਮਾਸ ਆਂਡੇ ਤੋਂ ਖਾਸ ਤੌਰ 'ਤੇ ਪਰਹੇਜ਼ ਕਰਨਾ, ਵੈਸ਼ਨਵ ਦੇ ਜੀਵਨ ਦਾ ਅੰਗ ਸੀ। ਤੁਸੀਂ ਕਦੀ ਮਹਿਸੂਸ ਕਰੋਗੇ, ਅੱਜ ਕੱਲ੍ਹ ਸਿੱਖ ਜਿਹੜਾ ਮਾਸ ਆਂਡਾ ਨਹੀਂ ਖਾਂਦਾ ਉਹ ਕਈ ਵਾਰੀ ਕਹਿ ਦਿੰਦੇ ਨੇ ਇਹ ਵੈਸ਼ਨੂ ਹੈ ਜੀ, ਮੈਂ ਵੈਸ਼ਨੂ ਹਾਂ ਜੀ। ਮੈਂ ਕਹਿੰਦਾ ਨਹੀਂ, ਸਿੱਖ ਵੈਸ਼ਨੂ ਨਹੀਂ ਹੁੰਦਾ, ਵੈਸ਼ਨੂ ਸਿੱਖ ਨਹੀਂ ਹੁੰਦਾ, ਵੈਸ਼ਨੂ ਕਹਿੰਦੇ ਨੇ ਜਿਹੜਾ ਵਿਸ਼ਨੂੰ ਦਾ ਪੁਜਾਰੀ ਹੈ। ਸਿੱਖ ਅਕਾਲ ਨੂੰ ਮੰਨਣ ਵਾਲਾ ਵੈਸ਼ਨੂ ਕਿਵੇਂ ਬਣਿਆ ਭਲਾ? ਇਹ ਕਹਿ ਲਵੇ ਮੈਂ ਸ਼ਾਕਾਹਾਰੀ ਹਾਂ, ਮੈਂ ਮਾਸਾਹਾਰੀ ਨਹੀਂ ਹਾਂ, ਅਤੇ ਗੱਲ ਠੀਕ ਹੈ। ਇਹ ਵੈਸ਼ਨੂ ਲੋਕਾਂ ਦੇ ਨਾ ਲੱਛਣ ਸਨ, ਗੁਣ ਸਨ। 16 ਵਰੇ ਦੀ ਘਾਲਣਾ ਮਾੜੀ ਮੋਟੀ ਬਾਤ ਨਹੀਂ ਹੈ, ਪਰਿਵਾਰ ਘਰ ਛੱਡ ਦਿੱਤਾ ਹੈ, ਘਰੋਂ ਬਾਹਰ ਨਿਕਲ ਕੇ ਤਿਆਗੀ ਬਣ ਕੇ 16 ਵਰੇ ਇਹ ਕਾਲਣਾ ਕਰ ਲਈ। ਜੋਗੀ ਔਗੜਨਾਥ ਦੇ ਨਾਲ ਸੰਯੋਗ ਨਾਲ ਮੇਲ ਹੋ ਗਿਆ ਨਾਸਿਕ ਵਿੱਚ। ਮੈਂ ਇਸੇ ਸਾਲ ਹੀ ਨਾ ਜੁਲਾਈ ਮਹੀਨੇ ਵਿੱਚ ਮੈਂ ਗਿਆ ਨਾਸਿਕ ਅਤੇ ਪੰਚਵਟੀ ਸਥਾਨ। ਦੇਖੋ ਇੱਕ ਮੌਕਾ ਮੇਲ ਬਣ ਜਾਂਦਾ ਹੈ ਕਿਸੇ ਵੇਲੇ। ਮੈਂ ਜਿਸ ਵੇਲੇ ਜਾ ਰਿਹਾ ਸਾਂ ਵੀ ਜਿੱਥੇ ਜਿੱਥੇ ਨਾ ਬਾਬਾ ਬੰਦਾ ਸਿੰਘ ਹੋਰੀ ਮਾਧੋ ਦਾਸ ਦੇ ਰੂਪ ਵਿੱਚ ਵੀ ਰਹੇ ਨੇ ਬਹੇ ਨੇ, ਮੈਂ ਉਹ ਥਾਂ ਵੇਖਾਂ ਅਤੇ ਮੈਨੂੰ ਇੱਕ ਔਗੜਨਾਥ ਦਾ ਆਸ਼ਰਮ ਬੋਰਡ ਮੇਰੇ ਨਜ਼ਰ ਪਿਆ। ਮੇਰੇ ਜਿਹੜਾ ਨੌਜਵਾਨ ਮੇਰਾ ਵੀਰ ਸਰਦਾਰ ਸਰਬਜੀਤ ਸਿੰਘ ਔਰੰਗਾਬਾਦ ਵਾਲੇ, ਮੈਂ ਆਖਿਆ ਆਪਾਂ ਚੱਲਣਾ ਹੈ। ਔਗੜਨਾਥ ਦਾ ਇੱਕ ਹੋਰ ਸ਼ਾਗਿਰਦ, ਦੇਖੋ ਸਬੱਬ ਬਣਦਾ, ਅਸੀਂ ਜਾ ਕੇ ਮਿਲੇ ਅਤੇ ਸਬੱਬ ਕੀ ਬਣਿਆ ਕਿ ਉਹ ਇੱਥੋਂ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਸੀ, ਲੇਕਿਨ ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਉੱਠ ਕੇ ਹਰਿਆਣੇ ਚਲਾ ਗਿਆ, ਹਰਿਆਣੇ ਤੋਂ ਉੱਠ ਕੇ ਅਤੇ ਉੱਥੇ ਚਲਾ ਗਿਆ ਅਤੇ ਜਾ ਕੇ ਔਗੜਨਾਥ ਦਾ ਚੇਲਾ ਬਣਿਆ। ਮੈਂ ਹੈਰਾਨ ਹੋਇਆ ਕਿ ਉਹੀ ਔਗੜਨਾਥ, ਉਹਦਾ ਨਾਂ ਅਜੇ ਤੱਕ ਵੀ ਵੱਜਦਾ ਪਿਆ ਹੈ ਜਿਸ ਔਗੜਨਾਥ ਦਾ ਚੇਲਾ ਕਦੀ ਮਾਧੋ ਦਾਸ ਬਣਿਆ ਸੀ। ਲੇਕਿਨ ਯੋਗ ਸਾਧਨਾ ਉਸਦੇ ਪਾਸੋਂ ਸਾਧੀ ਅਤੇ ਇੰਨਾ ਅੰਦਰ ਗਰੂਰ ਆ ਗਿਆ। ਭਾਈ ਨੱਥ ਮੱਲ ਜਿਹੜੇ ਦੇਖਦੇ ਪਏ ਨੇ ਆਪਣੇ ਅੱਖੀਂ ਕਿ ਜਿਸ ਦਿਨ ਪਹਿਲੇ ਦਿਨ ਬੰਦਾ ਘਾਟ ਜਿਹੜੀ ਉਸਦੀ ਕੁਟੀਆ ਸੀ, ਮਾਧੋ ਦਾਸ ਦੀ ਜਿਹੜੀ ਕੁਟੀਆ ਸੀ, ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਵਿਰਾਜਮਾਨ ਹੋਏ ਜਿੱਥੇ, ਜਿਸ ਵੇਲੇ ਇਹ ਬੰਦਾ ਆਇਆ, ਕੇਸ ਇਸਦੇ ਪਿੱਛੇ ਸੁੱਟੇ ਹੋਏ, ਹੱਥ ਦੇ ਵਿੱਚ ਇਹਦੇ ਕਰਮੰਡਲ ਪਕੜਿਆ ਹੋਇਆ, ਪੈਰੀ ਇਹਦੇ ਖੜਾਵਾਂ ਪਾਈਆਂ ਹੋਈਆਂ, ਅਤੇ ਨੱਥਮਲ ਲਿਖਦੇ ਨੇ ਮੈਂ ਇਹਦੀਆਂ ਅੱਖਾਂ ਵੱਲ ਤੱਕਿਆ ਅਤੇ ਮੈਂ ਕੀ ਵੇਖਿਆ, ਇੰਨੀ ਸਾਧਨਾ ਵਾਲਾ ਬੰਦਾ ਜਿਹੜਾ ਵੈਸ਼ਨਵ ਰਹਿ ਚੁੱਕਾ ਸੀ, ਯੋਗੀ ਬਣ ਚੁੱਕਾ ਸੀ, ਔਰ ਟੌਪ ਆਫ ਦੈਟ ਹੁਣ ਤਾਂਤਰਿਕ ਬਣ ਗਿਆ ਸੀ। ਅਸੀਂ ਆਮ ਤੌਰ 'ਤੇ ਨਾ ਜ਼ਿਕਰ ਕਰਨ ਲੱਗਾ ਮਾਧੋ ਦਾਸ ਬੈਰਾਗੀ ਆਖਦੇ ਹਾਂ, ਪਰ ਬੈਰਾਗੀ ਬਰੂਗੀ ਤਾਂ ਰਿਹਾ ਹੀ ਨਾ, ਉਹ ਬੈਰਾਗੀ ਤੋਂ ਜੋਗੀ ਹੋ ਗਿਆ, ਜੋਗੀ ਤੋਂ ਅੱਗੇ ਤਾਂਤਰਿਕ ਹੋ ਗਿਆ। ਤਾਂਤਰਿਕ ਜਿਹੜੇ ਨੇ ਨਾ ਜੋਗੀ ਹੁੰਦੇ ਨੇ, ਤਾਂਤਰਿਕ ਜਿਹੜੇ ਨੇ ਨਾ ਬੈਰਾਗੀ ਹੁੰਦੇ ਨੇ, ਅਸੀਂ ਬੈਰਾਗੀ ਕਹਿੰਦੇ ਹਾਂ ਇਤਿਹਾਸ ਦੀ ਗੱਲ ਕਰਨ ਲੱਗੇ ਹਾਂ। ਹੁਣ ਜਿਸ ਵੇਲੇ ਆਇਆ ਇਹ, ਇਹਦੀਆਂ ਅੱਖਾਂ ਦੇ ਵਿੱਚ ਦਿਲਸ਼ ਬੇਮੁਹੱਬਤ, ਭਾਈ ਨੱਥਮਲ ਲਿਖਦੇ ਨੇ ਦਿਲਸ਼ ਬੇਮੁਹੱਬਤ, ਇਹਦੇ ਅੰਦਰ ਕੋਈ ਪਿਆਰ ਨਹੀਂ ਸੀ। ਸੀ ਕੀ? ਸਰਸ਼ਪੁਰ ਗਰੂਰ ਤੇ ਭਰਿਆ ਹੋਇਆ ਸੀ, ਗਰੂਰ ਦੇ ਨਾਲ, ਹੰਕਾਰ ਦੇ ਨਾਲ, ਹਉਮੈ ਦੇ ਨਾਲ। ਦਿਲਸ਼ਪੁਰ ਗਰੂਰ ਵਿੰਗ, ਇਹ ਵਿੰਗ ਨੇ ਤੇ ਕਾਹਦਾ ਵਿੰਗ ਸੀ? ਮੇਰੇ ਵਰਗਾ ਵੈਸ਼ਨਵ ਵੈਰਾਗੀ, ਮੇਰੇ ਵਰਗਾ ਜੋਗੀ, ਮੇਰੇ ਵਰਗਾ ਤਾਂਤਰਿਕ ਕੋਈ ਹੈ? ਇਹਦੇ ਨਾਲ ਨਤੀਜਾ ਕੀ ਨਿਕਲਦਾ ਹੈ? ਮਾਣਯੋਗ ਨੱਥਮਲ ਜੀ ਲਿਖਦੇ ਨੇ, ਕਹਿੰਦੇ ਨੇ ਨਤੀਜਾ ਇਹ ਨਿਕਲਦਾ, ਧਿਆਨ ਰੱਖਿਓ ਜੇ ਸੱਚ ਨਜ਼ਰ ਨਹੀਂ ਆਉਂਦਾ ਕਿ ਅੱਜ ਆਬਿਦਾਂ ਹੱਕ ਪਰਸਤਾਂ ਨਫੂਰ, ਉਹਦੀ ਥਾਂ 'ਤੇ ਕੀ ਨਜ਼ਰ ਆਉਂਦਾ ਹੈ? ਨਾ ਰੱਬ ਨਜ਼ਰ ਆਉਂਦਾ, ਨਾ ਰੱਬ ਦੇ ਬੰਦੇ ਨਜ਼ਰ ਆਉਂਦੇ ਨੇ, ਅਤੇ ਜਿੰਨੇ ਰੱਬ ਦੇ ਬੰਦੇ ਨਜ਼ਰ ਆਉਂਦੇ ਨੇ ਉਹਨਾਂ ਨਾਲ ਨਫ਼ਰਤ ਹੋਣ ਲੱਗ ਪੈਂਦੀ ਹੈ, ਨਫੂਰ ਨਫ਼ਰਤ ਹੋਣ ਲੱਗ ਪੈਂਦੀ ਹੈ। ਲੇਕਿਨ ਜਿਸ ਵੇਲੇ ਇਹੀ ਮਾਧੋ ਦਾਸ ਫਿਰ ਨਾ ਐਂ ਮੈਂ ਆਖਾਂ ਟੱਕੇ ਦੇ ਖਾਲ ਹੈ, ਮੈਂ ਵਿਸਥਾਰ ਨਹੀਂ ਹੁਣ ਕਰ ਸਕਾਂਗਾ, ਸਮਾਂ ਤੇਜ਼ੀ ਨਾਲ ਚੱਲ ਰਿਹਾ, ਆਪਾਂ ਬਾਕੀ ਸ਼ਬਦ ਦੇ ਅਰਥ ਕਰਨੇ ਨੇ। ਜਿਸ ਵੇਲੇ ਧੱਕੇ ਖਾਲ ਹੈ ਨਾ, ਫਿਰ ਸ਼ਰਨ ਵਿੱਚ ਆਇਆ ਅਤੇ ਫਿਰ ਨਾ ਗੋਡੇ ਦੋਵੇਂ ਟਿਕਾ ਕੇ ਥੱਲੇ ਹੱਥ ਜੋੜ ਕੇ ਕਹਿਣ ਲੱਗਾ, ਮੈਂ ਬੰਦਾ ਤੇਰਾ, ਮੈਂ ਤੋਹੇ ਸਿੰਘ, ਗੁਰੂ ਤੂੰ ਮੇਰਾ, ਪਿਛਲੇ ਗੁਨਾਹ ਮਾਫ ਕਰ ਦੀਜੈ, ਜੇ ਹੋਏ ਫਿਰ ਜੀ ਆਈ ਕੀਜੈ। ਐ ਗੁਰੂ ਗੋਬਿੰਦ ਸਿੰਘ ਮਹਾਰਾਜ, ਮੇਰੇ ਕੋਲੋਂ ਬੜੀਆਂ ਭੁੱਲਾਂ ਹੋਈਆਂ, ਮੈਂ ਬੜਿਆਂ ਨੂੰ ਠੋਕਰਾਂ ਮਾਰੀਆਂ, ਮੈਂ ਬੜਿਆਂ ਨੂੰ ਤ੍ਰਿਸਕਾਰਿਆ, ਮੈਂ ਬੜਿਆਂ ਦੀ ਬੇਇੱਜ਼ਤੀ ਕੀਤੀ, ਪਰ ਪਿਛਲੇ ਗੁਨਾਹ ਮਾਫ ਕਰ ਦੀਜੈ, ਜੇ ਹੋਏ ਫਿਰ ਜੀ ਆਈ ਕੀਜੈ। ਜੇ ਕਿਤੇ ਫਿਰ ਮੇਰੇ ਕੋਲ ਭੁੱਲ ਹੋ ਜਾਵੇ, ਤੁਸੀਂ ਜੋ ਮਰਜ਼ੀ ਕਰਿਓ ਜੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਫਿਰ ਵਿਸਥਾਰ ਦੇ ਨਾਲ ਨਾ ਬਚਨ ਕੀਤਾ, ਚਰਨੀ ਲਾਇਆ, ਸਭ ਕੁਝ ਕਰਕੇ ਅਸੀਸਾਂ ਦਿੰਦਿਆਂ ਹੋਇਆਂ ਇੱਕ ਦਿਨ ਆਖਿਆ, ਕਹਿਣ ਲੱਗੇ ਯਾਦ ਰੱਖੀ ਬੰਦਾ ਸਿਆਂ, ਤੇਰੀ ਜ਼ਿੰਦਗੀ ਵਿੱਚ ਇੱਕ ਗੱਲ ਬੜੀ ਵੱਡੀ ਰੁਕਾਵਟ ਬਣ ਸਕਦੀ ਆ, ਉਹ ਇਹ ਹੈ ਕਿ ਤੇਰਾ ਪਿਛਲਾ ਕੋਈ ਵੀ ਅੰਕੁਰ ਜਾਗ ਸਕਦਾ ਅਤੇ ਆਪਣੇ ਆਪ ਨੂੰ ਤੂੰ ਖਾਲਸੇ ਨਾਲੋਂ ਸਿੰਘਾਂ ਨਾਲੋਂ ਵੱਡਾ ਸਮਝਣ ਲੱਗ ਪਵੇ, ਚੇਤਾ ਰੱਖੀ ਤੂੰ। ਹਮ ਉਨਮੇ ਓਏ ਹਮਰੇ ਮਾਹੇ ਅਰ ਇਨ ਮੈਂ ਹਮ ਮੈਂ ਭੇਤ ਕਿਛ ਨਾਹੇ। ਬੜਾ ਨੁਕਤਾ ਸੀ, ਬਹੁਤ ਵੱਡਾ। ਇਹ ਜਿਹਨਾਂ ਨੂੰ ਤੂੰ ਵੱਖਰੇ ਵੱਖਰੇ ਸਿੰਘ ਸਮਝਦਾ ਹੈ ਨਾ, ਇਹ ਮੇਰਾ ਰੂਪ ਨੇ। ਇਨ ਮੈਂ ਹਮ ਅਰ ਓਏ ਹਮਰੇ ਮਾਹੇ ਅਰ ਇਨ ਮੈਂ ਹਮ ਮੈਂ ਭੇਤ ਕਿਛ ਨਾਹੇ। ਤੇ ਯਾਦ ਰੱਖੀ ਤੂੰ ਆਉਣ ਵਾਲੇ ਸਮੇਂ 'ਚ ਬੜੀਆਂ ਮੱਲਾਂ ਮਾਰਨੀਆਂ ਨੇ, ਬੜਾ ਕੁਝ ਤੂੰ ਪ੍ਰਾਪਤ ਕਰਨਾ ਹੈ, ਪਰ ਚੇਤਾ ਰੱਖੀ ਜੋ ਤੂੰ ਖਾਲਸੇ ਸੁੱਖ ਦੇਵੇਂ ਤੋ ਤੂੰ ਪਾਵੇਂ ਸੁੱਖ, ਜੋ ਤੂੰ ਸਿੰਘਣ ਦੁੱਖ ਦੇਵੇਂ ਤੋ ਤੂੰ ਪਾਵੇਂ ਦੁੱਖ। ਹੱਥ ਜੋੜ ਕੇ ਆਖਿਆ, ਹਮ ਮਾਨੇਗਾ ਸਿੰਘਣ ਬਾਤ, ਹੱਥ ਬੰਨ੍ਹ ਉਹਦ ਤਬ ਕਹੀ ਬਾਤ। ਉਸਨੇ ਹੱਥ ਬੰਨ੍ਹ ਕੇ ਆਖਿਆ, ਹਮ ਮਾਨੇਗਾ ਸਿੰਘਣ ਬਾਤ, ਮੈਂ ਸਿੰਘਾਂ ਦੀ ਸਾਰੀ ਬਾਤ ਮੰਨਾਂਗਾ। ਔਰ ਜਿਸ ਵੇਲੇ ਸਿੰਘਾਂ ਦੀ ਸਾਰੀ ਬਾਤ ਮੰਨੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੇਹਰਾਂ ਦਾ ਹੱਥ ਰੱਖਦਿਆਂ ਹੋਇਆ ਆਖਿਆ, ਪੰਜ ਸਿੰਘ ਲੈ ਕੇ ਤੂੰ ਸਾਥ ਕਰ, ਅਰਦਾਸ ਪੂਰੀ ਹੋਏ ਬਾਤ ਜਾ ਫਿਰ। ਜਿਸ ਵੇਲੇ ਮੈਂ ਪੰਜਾਂ ਸਿੰਘਾਂ ਨੂੰ ਨਾਲ ਲੈ ਕੇ ਚੱਲੇਗਾ, ਜਦੋਂ ਲੋੜ ਪਵੇਗੀ ਇਹਨਾਂ ਕੋਲੋਂ ਅਰਦਾਸ ਕਰੇਗਾ ਕਰਵਾਵੇਂਗਾ, ਤੇ ਜਦੋਂ ਇਹ ਅਰਦਾਸ ਕਰਕੇ ਨਾ ਫਿਰ ਬਚਨ ਕਰਨਗੇ ਤੇ ਉਹ ਬਚਨ ਫਿਰ ਗੁਰੂ ਗੋਬਿੰਦ ਸਿੰਘ ਦੇ ਹੋਣਗੇ। ਜਿਸ ਵੇਲੇ ਇਹਨਾਂ ਕੋਲੋਂ ਅਰਦਾਸ ਕਰਵਾ ਕੇ ਫਿਰ ਤੂੰ ਤੀਰ ਚਲਾਏਗਾ ਨਾ, ਬੰਦਾ ਸਿਆਂ ਉਹ ਤੀਰ ਫਿਰ ਤੇਰਾ ਨਹੀਂ, ਉਹ ਤੀਰ ਗੁਰੂ ਗੋਬਿੰਦ ਸਿੰਘ ਦਾ ਹੋਵੇਗਾ। ਮੈਨੂੰ ਅੱਜ ਵੀ ਨਾ ਜਾਪਦਾ ਹੈ, ਜਿਸ ਵੇਲੇ ਕੋਈ ਆਪਣੇ ਵਲ ਵਿੰਗ ਕੱਢ ਦਿੰਦਾ ਹੈ ਨਾ, ਤਿਆਗ ਦਿੰਦਾ ਹੈ, ਸੇਵਕ ਬਣ ਜਾਂਦਾ ਹੈ ਅਤੇ ਮੱਲਾਂ ਮਾਰਨ ਵਾਲਾ ਹੋ ਜਾਂਦਾ, ਸਾਰੀਆਂ ਪ੍ਰਾਪਤੀਆਂ ਕਰਨ ਵਾਲਾ ਹੋ ਜਾਂਦਾ ਹੈ, ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਅਨਕ ਬੀਂਗ ਦਾਸ ਕੇ ਪਰ ਹਰਿਆ ਕੱਢ ਦਿੱਤੇ, ਕਰ ਕਿਰਪਾ ਪ੍ਰਭ ਆਪਣਾ ਕਰਿਆ, ਵਾਹਿਗੁਰੂ ਜੀ ਨੇ ਉਹਨੂੰ ਆਪਣਾ ਬਣਾ ਲਿਆ।
ਤੁਮੇ ਛਡਾਏ ਲਿਓ ਜਾਣੇ ਆਪਣਾ, ਉਰਜ ਪਰਿਓ ਜਾਲ ਜਗ ਸੁਪਨਾ।
ਇਹ ਜੀ ਤੁਸਾਂ ਨੇ ਉਹਨਾਂ ਨੂੰ ਛਡਾ ਲਿਆ ਆਪਣੇ ਸੇਵਕਾਂ ਨੂੰ, ਉਹ ਸੇਵਕ ਜਿਹੜੇ ਪਹਿਲਾਂ ਜਾਲ ਦੇ ਵਿੱਚ ਸੁਪਨਾ ਰੂਪੀ ਜੱਗ ਦੇ ਜਾਲ ਵਿੱਚ ਫਸੇ ਹੋਏ ਸਨ, ਫਸਿਆ ਹੋਇਆ ਸੀ, ਤੁਸੀਂ ਉਸ ਨੂੰ ਤੁਸੀਂ ਉਹਨਾਂ ਨੂੰ ਕੱਢ ਲਿਆ।
ਰਹਾਓ ਪਰਬਤ ਦੁਖ ਮਹਾਬਿਕਰਾਲਾ।
ਬੜੇ ਬੜੇ ਵੱਡੇ ਦੋਸ਼ ਬੰਦਿਆਂ ਵਿੱਚ, ਪਹਾੜਾਂ 'ਚ ਡੇ ਉੱਚੇ ਉੱਚੇ ਦੋਸ਼, ਦੋਸ਼ ਕੀ ਹੁੰਦੇ ਨੇ, ਹਉਮੈ ਹੀ ਪਹਾੜਾਂ ਵਰਗੀ ਹੁੰਦੀ ਹੈ, ਸਾਰੇ ਗੁਣ ਹੀ ਪਹਾੜਾਂ ਵਰਗੇ ਔਗਣ ਬਣ ਜਾਂਦੇ ਨੇ, ਮਹਾਬਿਕਰਾਲਾ ਬੜੇ ਭਿਆਨਕ। ਹਾਂਜੀ,
ਖਿੰਨ ਮਹਿ ਦੂਰ ਕੀਏ ਦਇਆਲਾ।
ਤੇ ਦਇਆਲੂ ਗੁਰੂ ਪਰਮੇਸ਼ਰ ਜਿਸ ਵੇਲੇ ਫਿਰ ਕਿਰਪਾ ਕਰ ਦਿੰਦੇ ਨੇ, ਦਇਆ ਕਰ ਦਿੰਦੇ ਨੇ ਨਾ, ਜਦੋਂ ਫਿਰ ਸਿੱਖ ਕਿਤੇ ਕਹਿ ਦਿੰਦਾ ਹੈ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ, ਬੋਲੋ ਸਾਰੇ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ, ਮੇਰਾ ਤੇ ਗੁਰੂ ਆਖਦੇ ਨੇ। ਓਏ ਭਲਿਆ, ਜੇ ਮੇਰੇ ਤੋਂ ਬਿਨਾਂ ਤੇਰਾ ਕੋਈ ਨਹੀਂ ਨਾ, ਤੇ ਯਾਦ ਰੱਖੀ ਫਿਰ ਤੇਰੇ ਤੋਂ ਬਿਨਾਂ ਵੀ ਮੇਰਾ ਹੋਰ ਕੌਣ ਹੈ। ਮੋਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ ਤਨ ਹੈ ਸਭ ਹੀ ਇਨਹੀ ਕੋ। ਅੱਗੇ ਕੀ ਆਖਿਆ ਜੀ,
ਸੋਗ ਰੋਗ ਵਿਪਤ ਅਤ ਭਾਰੀ।
ਜਿਹੜੇ ਮਨਾਂ ਦੇ ਸੋਗ ਵਿਆਪਣ ਵਾਲੇ ਨੇ, ਜਿਹੜੇ ਤਨ ਦੇ ਰੋਗ ਵਿਆਪਣ ਵਾਲੇ ਨੇ, ਤੇ ਜਿਹੜੀਆਂ ਇਹਨਾਂ ਤੋਂ ਵਿਪਤਾ ਪੈਦਾ ਹੋਣ ਵਾਲੀਆਂ ਨੇ।
ਦੂਰ ਪਈ ਜਪ ਨਾਮ ਮੁਰਾਰੀ।
ਕਰਤਾਰ ਦੇ ਨਾਲ ਜੁੜਦਿਆਂ ਹੋਇਆ ਹੀ ਸਾਰੀਆਂ ਦੂਰ ਹੋ
ਗਈਆਂ।
ਵਾਹਿਗੁਰੂ ਜੀ ਨੇ ਕਿਰਪਾ ਕਰਕੇ, ਦ੍ਰਿਸ਼ਟੀ ਕਰਕੇ ਆਪਣੇ ਲੜ ਲਾ ਲਿਆ।
ਹਰਿ ਚਰਨ ਗਹੇ ਨਾਨਕ ਸਰਣਾਏ।
ਲੇਕਿਨ ਕਿਹਨਾਂ ਨੂੰ ਆਪਣੇ ਲੜ ਲਾ ਲਿਆ? ਉਹਨਾਂ ਨੂੰ ਲੜ ਲਾ ਲਿਆ ਜਿਹੜੇ ਚਰਣੀ ਆ ਗਏ, ਜਿਹੜੇ ਆਣ ਟੱਠੇ, ਜਿਹੜਾ ਕਹੇ ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੁਖ ਨਾਮ ਹਾਰੀ, ਸੋਭਾ ਚਿੰਤਾ ਲਾਹੇ ਹਮਾਰੀ। ਜਿਹੜਾ ਇਹ ਕਹੇ ਸਗਲ ਦੁਆਰ ਕੋ ਛਾੜ ਕੇ, ਬੋਲੋ ਸਾਰੇ, ਸਗਲ ਦੁਆਰ ਕੋ ਛਾੜ ਕੇ ਗਹੇ ਓ ਤੁਹਾਰੋ ਦੁਆਰ, ਬਹਾਂ ਕਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਸਾਰਿਆਂ 'ਤੇ ਕਿਰਪਾ ਕਰਦੇ। ਮੈਂ ਸਮਾਪਤੀ ਕਰਨੀ ਚਾਹੁੰਦਾ, ਸਮਾਂ ਹੋ ਗਿਆ ਹੈ। ਪ੍ਰਬੰਧ ਦਾ, ਸੁੰਦਰ ਪ੍ਰਬੰਧ ਦਾ ਜਿਹੜਾ ਪਿਛਲੇ ਦਿਨਾਂ ਵਿੱਚ ਤਬਦੀਲ ਹੋਇਆ। ਪਹਿਲਾਂ ਮਾਣਯੋਗ ਜਥੇਦਾਰ ਅਵਤਾਰ ਸਿੰਘ ਜੀ ਸੇਵਾ ਸੰਭਾਲ ਰਹੇ ਸਨ, ਸੋਹਣੀ ਸੇਵਾ ਨਿਭਾਈ ਉਹਨਾਂ ਨੇ, ਬੜੇ ਇਤਿਹਾਸਕ ਕਾਰਜ ਕੀਤੇ ਨੇ। ਆਉਣ ਵਾਲੇ ਸਮਾਂ ਇਤਿਹਾਸ ਲੇਖਾ ਜੋਖਾ ਕਰੇਗਾ। ਔਰ ਜਿਨ੍ਹਾਂ ਨੂੰ ਸਰਬਸੰਮਤੀ ਦੇ ਨਾਲ ਇਸ ਵੇਲੇ ਆਗੂ ਬਣਾਇਆ ਗਿਆ, ਜਥੇਦਾਰ ਕਿਰਪਾਲ ਸਿੰਘ ਜੀ ਬਨੂੰਗਰ ਸਾਹਿਬ, ਪੁਰਾਣੇ ਪੰਥ ਦੇ ਅਜ਼ਮਾਏ ਹੋਏ ਸੇਵਕ, ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ। ਪੰਥ ਦੀ ਸਿਰਮੌਰ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸ ਦੀ ਅਗਵਾਈ ਕਰਨੀ ਮਾੜੀ ਮੋਟੀ ਬਾਤ ਨਹੀਂ ਹੁੰਦੀ, ਸੰਗਤ ਦੀ ਅਸੀਸ ਦੇ ਨਾਲ ਹੀ ਹੋ ਸਕਦੀ ਹੈ। ਜ਼ਰੂਰ ਅਸੀਂ ਸ਼ੁਭਕਾਮਨਾ ਪ੍ਰਗਟ ਕਰੀਏ, ਅਰਦਾਸ ਕਰੀਏ ਗੁਰੂ ਪਾਤਸ਼ਾਹ ਜਿੱਥੇ ਉਹਨਾਂ ਨੂੰ ਤੰਦਰੁਸਤੀ ਬਖਸ਼ਣ, ਚੜ੍ਹਦੀ ਕਲਾ ਬਖਸ਼ਣ, ਉੱਥੇ ਪੰਥਕ ਹਿੱਤਾਂ 'ਤੇ ਪਹਿਰਾ ਦੇਣ ਦੀ ਦ੍ਰਿੜਤਾ ਬਖਸ਼ਣ। ਮੈਂ ਅਰਦਾਸ ਕਰਦਾ ਜਿਹੜਾ ਮਾਣ ਸਨਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਪੰਥ ਦੇ ਆਗੂਆਂ ਨੇ ਉਹਨਾਂ 'ਤੇ ਪ੍ਰਗਟ ਕੀਤਾ ਹੈ, ਇਹ ਉਸ ਮਾਣ ਸਨਮਾਨ 'ਤੇ ਪੂਰੇ ਉੱਤਰ ਸਕਣ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਮਾਣਯੋਗ ਸਿੰਘ ਸਾਹਿਬ ਹੈੱਡ ਗ੍ਰੰਥੀ ਸਾਹਿਬ, ਗਿਆਨੀ ਜਗਤਾਰ ਸਿੰਘ ਸਾਹਿਬ, ਧੰਨਵਾਦ ਕਰਦਾ ਮੈਂ ਉਹਨਾਂ ਦਾ ਵੀ ਜਿਨ੍ਹਾਂ ਨੇ ਪਿਆਰ ਬਖਸ਼ਿਆ ਤੁਹਾਡੇ ਦਰਸ਼ਨ ਹੋ ਸਕੇ। ਆਓ ਕਿਰਪਾ ਕਰੋ, ਇਹ ਅੰਤਲੀਆਂ ਪੰਕਤੀਆਂ ਇੱਕ ਵਾਰ ਫਿਰ ਦੁਹਰਾਈਏ ਅਤੇ ਆਪਾਂ ਸਾਰੇ ਫਤਿਹ ਗਜਾਈਏ ਜੀ।
ਦ੍ਰਿਸ਼ਟ ਧਾਰ ਲੀਨੋ ਲੜ ਲਾਏ,
ਹਰ ਚਰਨ ਗਹੇ ਨਾਨਕ ਸਰਨਾਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।